ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ ਹੈ। ਹੁਣ ਹਜ਼ੂਰ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਹੋਏ ਹਨ। ਜੋਤੀ ਜੋਤ ਸਮਾਉਣ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮਹਿਲ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਨਾਲ ਕੁਝ ਬਚਨ ਬਲਾਸ ਕਰਨਗੇ। ਉਸ ਤੋਂ ਬਾਅਦ ਹਜ਼ੂਰ ਨੇ ਸੱਚਖੰਡ ਪਿਆਨਾ ਕਰ ਜਾਣਾ ਹੈ। ਜੋ ਵੀ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਇੱਛਾ ਅਨੁਸਾਰ ਆਪਣੀ ਨੌਲੇਜ ਦੇ ਮੁਤਾਬਕ ਲਿਖਿਆ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਨਾਲ ਹੀ ਇੱਕ ਇਹ ਬੇਨਤੀ ਕਰ ਦੇਵੇ, ਦਾਸ ਇਤਿਹਾਸ ਦੇ ਵਿੱਚ ਕੁਝ ਆਖੇਪ ਵੀ ਪ੍ਰਸੰਗ ਆ ਜਾਂਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਕਈ ਸਰੋਤਿਆਂ ਦੇ ਮਨ ਦੇ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ। ਪਰ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਮਹਾਂਪੁਰਖਾਂ ਦੇ 2 ਜੁਲਾਈ ਨੂੰ ਇਸੇ ਗੁਰੂ ਘਰ ਦੇ ਵਿੱਚ ਬਰਸੀ ਮਨਾਈ ਜਾ ਰਹੀ ਹੈ, ਉਸ ਦਿਨ ਧਾਰਮਿਕ ਦੀਵਾਨ ਵੀ ਸਜਣਗੇ, ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ। ਜਿਸ ਮਾਈ ਭਾਈ ਨੇ ਅੰਮ੍ਰਿਤ ਛਕਣਾ ਹੋਵੇ ਉਹ ਆਪਣੇ ਮਨ ਬਣਾ ਲਵੋ, ਜਿਸਨੇ ਗੁਰੂ ਕੇ ਜਹਾਜ਼ੇ ਚੜ੍ਹਨਾ ਹੋਵੇ ਉਹ ਟਿਕਟਾਂ ਲੈਣ ਵਾਸਤੇ ਤਿਆਰ ਹੋ ਜਾਵੋ। ਉਹ ਮਹਾਂਪੁਰਖ ਜਦੋਂ ਵਿਦਿਆਰਥੀਆਂ ਨੂੰ ਇਤਿਹਾਸ ਦੀ ਕਥਾ ਪੜ੍ਹਾਉਂਦੇ ਸਨ, ਅਕਸਰ ਉਹ ਵਿਚਾਰ ਸਰਵਣ ਕਰਵਾਇਆ ਕਰਦੇ ਸਨ। ਜਦੋਂ ਕੋਈ ਇਤਿਹਾਸ ਵਿੱਚ ਆਖੇ ਪ੍ਰਸੰਗ ਆ ਜਾਵੇ ਤਾਂ ਉਸ ਵੇਲੇ ਉਸਨੂੰ ਗੁਰਮਤ ਦੀ ਕਸਵੱਟੀ ਦੇ ਨਾਲ ਪਰਖ ਲੈਣਾ ਚਾਹੀਦਾ ਹੈ। ਗੁਰਮਤ ਦੀ ਕਸਵੱਟੀ ਕੀ ਹੈ? ਉਹ ਹੈ ਸਤਿਗੁਰੂ ਦੀ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਦੋਂ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ ਹੈ ਫਿਰ ਸਾਨੂੰ ਦੁਬਿਧਾ ਵਿੱਚ ਪੈਣ ਦੀ ਲੋੜ ਨਹੀਂ, ਕਿਉਂਕਿ ਇਹ ਬਾਣੀ ਤੁਰਕੀ ਬਾਣੀ ਹੈ। ਜਿਹੜੇ ਇਤਿਹਾਸ ਲਿਖੇ ਨੇ ਉਹ ਵਿਦਵਾਨਾਂ ਦੇ ਲਿਖੇ ਹੋਏ ਨੇ। ਹਜ਼ੂਰ ਨੇ ਬਾਣੀ ਵਿੱਚ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰ ਮਨੁੱਖ ਭੁੱਲਣਹਾਰ ਹੈ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਜੇ ਕਿਸੇ ਨੇ ਗੁਰੂ ਦੀ ਮਹਿਮਾ, ਗੁਰੂ ਦਾ ਇਤਿਹਾਸ ਲਿਖਣ ਦਾ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ, ਜੇ ਉਹਦੇ ਪਾਸੋਂ ਕੋਈ ਨਾ ਕੋਈ ਥੋੜ੍ਹੀ ਮਾੜੀ ਮੋਟੀ ਕੋਈ ਉਕਾਈ ਹੋ ਜਾਵੇ ਤਾਂ ਉਹਦੀ ਸੁਧਾਈ ਜਾਂ ਤਰਮੀਮ ਕਰ ਲੈਣੀ ਕੋਈ ਹਰਜ ਵਾਲੀ ਗੱਲ ਨਹੀਂ ਹੁੰਦੀ। ਲਓ ਹੁਣ ਆਪ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੋ ਇਤਿਹਾਸ ਚੱਲ ਰਿਹਾ ਹੈ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਖ ਤਿਆਰੇ ਸਤਿਗੁਰੂ ਕੇ ਤਬ ਭਾਨੀ ਵਡਭਾਗ। ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਮੁਕੰਮਲ ਤਿਆਰੀ ਕਰ ਲਈ, ਉਸ ਵੇਲੇ ਗੁਰੂ ਕੇ ਸਤਿਕਾਰਯੋਗ ਮਹਿਲ ਮਾਤਾ ਭਾਨੀ ਜੀ, ਜੋ ਬਹੁਤ ਹੀ ਖੁਸ਼ਕਿਸਮਤ ਹਨ, ਖੁਸ਼ ਨਸੀਬੀ ਹਨ, ਬਹੁਤ ਉੱਚੇ ਸੁੱਚੇ ਵੱਡੇ ਭਾਗਾਂ ਵਾਲੇ ਨੇ, ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ,
ਹੱਥ ਬੰਦ ਬੰਧਨ ਕਰੀ ਔਰ ਉਮਗਾ ਅਨੁਰਾਗ।
ਪਤੀ ਸਤਿਗੁਰੂ ਦੇ ਚਰਨਾਂ ਵਿੱਚ ਬੜੀ ਸ਼ਰਧਾ ਭਾਵਨਾ ਨਿਮਰਤਾ ਨਾਲ ਨਮਸਕਾਰ ਕੀਤੀ, ਤੇ ਨਾਲ ਹੀ ਬੀਬੀ ਭਾਨੀ ਜੀ ਦੇ ਮਨ ਦੇ ਵਿੱਚ ਪ੍ਰੇਮ ਉਛਲਿਆ ਹੈ, ਵੈਰਾਗ ਪੈਦਾ ਹੋ ਗਿਆ।
ਚੌਪਈ ਸਰਬ ਰੀਤ ਸਮਰੱਥ ਸੁਖਦਾਤੇ।
ਬੀਬੀ ਭਾਨੀ ਜੀ ਬੇਨਤੀ ਕਰਦੇ ਨੇ, ਹੇ ਪਤੀ ਸਤਿਗੁਰੂ ਜੀ, ਤੁਸੀਂ ਸਰਬ ਤਰ੍ਹਾਂ ਦੇ ਨਾਲ ਸਰਬ ਕਲਾ ਸਮਰੱਥ ਤੇ ਸਾਰੇ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲੇ ਦਾਤਾਰ ਹੋ।
ਜਿਨ ਵਡਭਾਗ ਤਿਨਹੁ ਤੁਮ ਜਾਤੇ।
ਇਹਨਾਂ ਦੇ ਵੱਡੇ ਭਾਗ ਹੁੰਦੇ ਨੇ, ਤੇ ਉਹਨਾਂ ਨੇ ਸਹੀ ਰੂਪ ਪਰਮੇਸ਼ਰ ਰੂਪ ਕਰਕੇ ਆਪ ਜੀ ਨੂੰ ਜਾਣਿਆ ਹੈ।
ਹਲਤ ਪਲਤ ਮੈਂ ਹੋ ਸਹਾਏ।
ਗੁਰਸਿੱਖਾਂ ਦੇ ਲੋਕ ਤੇ ਪਰਲੋਕ ਦੇ ਵਿੱਚ ਸਹਾਇਕ ਬਣਦੇ ਹੋ।
ਜਿਮ ਚਾਹੋ ਤਿਮ ਠੱਟ ਹੋ ਗੁਸਾਏ।
ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ, ਤੁਸੀਂ ਜਿਵੇਂ ਚਾਹੋ ਉਸੇ ਤਰ੍ਹਾਂ ਹੀ ਕਰ ਸਕਦੇ ਹੋ, ਉਵੇਂ ਸੁਭਾਅ ਬਣਾ ਸਕਦੇ ਹੋ।
ਮੈਂ ਰਾਵਰ ਕੇ ਸੰਗ ਸਧਾਰੋ।
ਮਾਤਾ ਭਾਨੀ ਜੀ ਪ੍ਰੇਮ ਦੇ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਮੇਰਾ ਜੀ ਕਰਦਾ ਹੈ, ਮੈਂ ਆਪ ਜੀ ਤੋਂ ਬਿਨਾਂ ਪਿੱਛੋਂ ਜਿਉਂ ਕੇ ਕੀ ਕਰਨਾ ਹੈ, ਤੇ ਮੇਰਾ ਵੀ ਇਹੀ ਖਿਆਲ ਹੈ ਕਿ ਮੈਂ ਵੀ ਆਪ ਜੀ ਦੇ ਨਾਲ ਹੀ ਪਰਲੋਕ ਸੁਧਾਰ ਜਾਵਾਂ।
ਤੁਮ ਬਿਨ ਨਹੀਂ ਜੀਵ ਉਤਾਰੋ।
ਮਹਾਰਾਜ ਤੁਹਾਡੇ ਬਿਨਾਂ ਮੇਰਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਤੇ ਮੈਂ ਆਪ ਜੀ ਤੋਂ ਬਿਨਾਂ ਦੁਨੀਆਂ ਦੇ ਵਿੱਚ ਰਹਿਣਾ ਨਹੀਂ ਚਾਹੁੰਦੀ।
ਰਾਗ ਦੁਆਖ ਬੜ ਹਰਖ ਰੋ ਸ਼ੋਕ।
ਕਿਉਂਕਿ ਸੰਸਾਰ ਵਿੱਚ ਕੀ ਹੈ, ਮੋਹ ਹੈ, ਦੁਆਖ ਈਰਖਾ ਹੈ, ਕਦੇ ਖੁਸ਼ੀ ਤੇ ਕਦੇ ਗਮੀ ਦਾ ਸਮਾਚਾਰ ਮਿਲਦਾ ਰਹਿੰਦਾ ਹੈ।
ਇਨ ਜੁੱਤ ਬਸ ਨੂੰ ਹੈ ਇਸ ਲੋਕ।
ਜਿਹਨੇ ਇਸ ਲੋਕ ਇਸ ਮਾਤ ਲੋਕ ਵਿੱਚ ਰਹਿਣਾ ਹੈ, ਉਹਨੂੰ ਤੇ ਰਾਗ ਦੁਆਸ਼ ਹਰਖ ਸ਼ੋਕ ਇਹਨਾਂ ਦੇ ਵਿੱਚ ਹੀ ਵਸਣਾ ਪੈਂਦਾ ਹੈ।
ਸੁਤ ਪ੍ਰਿਥਿਆ ਉਤਪਾਤ ਉਠਾ ਹੈ।
ਤੇ ਨਾਲ ਹੀ ਬੀਬੀ ਭਾਨੀ ਜੀ ਆਪਣੇ ਵੱਡੇ ਪੁੱਤਰ ਪ੍ਰਿਥੀਏ ਬਾਰੇ ਆਖਦੀ ਹੈ, ਮਹਾਰਾਜ ਉਹ ਬੜਾ ਲੜਾਕਾ ਹੈ, ਉਹਦਾ ਸੁਭਾਅ ਬਹੁਤ ਜਿੱਦੀ ਹੈ, ਮੈਨੂੰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਬਾਅਦ ਵਿੱਚ ਕੋਈ ਨਾ ਕੋਈ ਉਪਦਰਵ ਜ਼ਰੂਰ ਖੜਾ ਕਰੇਗਾ।
ਦੇਖਤ ਦੁੱਖ ਮੇਰੂ ਮਨ ਪੈ ਹੈ।
ਤੇ ਉਹਨੂੰ ਦੇਖਦਿਆਂ ਹੋਇਆਂ ਮੇਰਾ ਮਨ ਬੜਾ ਦੁੱਖ ਪ੍ਰਾਪਤ ਕਰੇਗਾ।
ਸਤ ਅਨੰਤ ਮਹਿ ਬਾਸ ਤੁਮਾਰੋ।
ਸੱਚੇ ਪਾਤਸ਼ਾਹ ਹੁਣ ਤੁਸੀਂ ਸੱਚਖੰਡ ਜਾ ਰਹੇ ਹੋ, ਉੱਥੇ ਬੜੇ ਆਨੰਦ ਵਿੱਚ ਤੁਹਾਡਾ ਨਿਵਾਸ ਹੋਵੇਗਾ।
ਵਸੋਂ ਸੰਗ ਮੈਂ ਚਿੰਤ ਨਿਵਾਰੋ।
ਮੈਂ ਵੀ ਉੱਥੇ ਸੱਚਖੰਡ ਦੇ ਵਿੱਚ ਆਪ ਜੀ ਦੇ ਨਾਲ ਹੀ ਵਸਾਂਗੀ ਤੇ ਸਾਰੀ ਚਿੰਤਾ ਨੂੰ ਮਿਟਾ ਦੇਵਾਂਗੀ।
ਸੁਨ ਭਾਨੀ ਤੇ ਕੋਮਲ ਬਾਣੀ।
ਆਪਣੇ ਮਹਿਲ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਇਹ ਬੜੀ ਨਿਮਰਤਾ ਵਾਲੀ ਬੇਨਤੀ ਸੁਣ ਕੇ
ਰਾਮਦਾਸ ਸਤਿਗੁਰੂ ਬਖਾਨੇ।
ਅੱਗੋਂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਵਾਬ ਦਿੱਤਾ।
ਮਹਾਂ ਜਸੇ ਸੁਨ ਭਾਗ ਮਹਾਨੇ।
ਸਤਿਗੁਰੂ ਕਹਿਣ ਲੱਗੇ, ਬਹੁਤ ਉੱਜਲ ਜਸ ਵਾਲੀਏ ਐ ਭਾਗਵਾਨੇ, ਐ ਭਾਨੀ ਜੀ, ਤੁਸੀਂ ਤੇ ਬਹੁਤ ਖੁਸ਼ਕਿਸਮਤ ਹੋ, ਬਹੁਤ ਵੱਡੇ ਭਾਗਾਂ ਵਾਲੇ ਹੋ।
ਅਪਰਨਾ ਤ੍ਰੈ ਕੋ ਤੋਹੇ ਸਮਾਨੇ।
ਅਸੀਂ ਆਪਣੇ ਮਨ ਵਿੱਚ ਵਿਚਾਰ ਕੇ ਦੇਖਿਆ ਹੈ ਵੀ ਹੋਰ ਕੋਈ ਦੁਨੀਆਂ ਦੀ ਇਸਤਰੀ, ਕੋਈ ਔਰਤ ਤੁਹਾਡੇ ਬਰਾਬਰ ਨਹੀਂ ਹੋ ਸਕਦੀ।
ਸ੍ਰੀ ਗੁਰੂ ਅਮਰਦਾਸ ਪਿਤ ਜੈਸਕੇ।
ਦੇਖੋ ਜਿਨ੍ਹਾਂ ਦੇ ਪਿਤਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੋਏ ਹਨ।
ਕੌਣ ਪਟੰਬਰ ਕਹੀਆ ਹੈ ਤਿਸਕੇ।
ਉਸ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਪਿਤਾ ਦੇ ਸਮਾਨ ਕੌਣ ਦੁਨੀਆਂ ਵਿੱਚ ਹੋ ਸਕਦਾ, ਕੋਈ ਵੀ ਨਹੀਂ ਹੋ ਸਕਦਾ, ਜਿਨ੍ਹਾਂ ਦੇ ਬਾਰੇ ਭੱਟਾ ਨੇ ਵੀ ਆਖ ਦਿੱਤਾ ਹੈ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੀ ਆਵੇ। ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਭੱਲਿਆਂ ਦੀ ਵੰਸ਼ ਦੇ ਅਵਤੰਸ਼ ਹੋ, ਤੁਹਾਡਾ ਸਾਨੀ ਹੋਰ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ।
ਕੌਣ ਤੁਬ ਪਰ ਪ੍ਰਸੰਨ ਹਮ ਰਹੇ।
ਨਾਲ ਹੀ ਹਜ਼ੂਰ ਕਹਿਣ ਲੱਗੇ, ਪਾਨੀ ਜੀ ਤੁਸੀਂ ਆਗਿਆਕਾਰੀ ਧਰਮ ਪਤਨੀ ਬਣ ਕੇ ਸਾਡੀ ਸੇਵਾ ਕੀਤੀ ਹੈ, ਅਸੀਂ ਜਿਵੇਂ ਵੀ ਆਖਿਆ ਤੁਸੀਂ ਸਾਡੀ ਆਗਿਆ ਵਿੱਚ ਰਹੇ ਹੋ।
ਮਨ ਤਥਾ ਜਥਾ ਬਚ ਕਹੇ।
ਜਿਵੇਂ ਅਸਾਂ ਬਚਨ ਆਖੇ ਨੇ ਉਸੇ ਤਰ੍ਹਾਂ ਤੁਸਾਂ ਸਾਡੇ ਬਚਨ ਮੰਨੇ ਹਨ।
ਸ੍ਰੀ ਅਰਜਨ ਵਾ ਪੁੱਤਰ ਪ੍ਰਵੀਨਾ।
ਫਿਰ ਦੇਖੋ ਤੁਹਾਡੇ ਪਿਤਾ ਵੀ ਸਤਿਗੁਰੂ, ਪਤੀ ਵੀ ਸਤਿਗੁਰੂ, ਹੁਣ ਤੁਹਾਡੇ ਪੁੱਤਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਬਹੁਤ ਪ੍ਰਵੀਨ, ਬੜੇ ਸੂਝਵਾਨ, ਬੜੇ ਦਾਨਿਸ਼ਵਾਨ ਹਨ।
ਸੋਢੀ ਕੁਲ ਜਨ ਉੱਜਲ ਕੀਨਾ।
ਜਿਨ੍ਹਾਂ ਨੇ ਸੋਢੀਆਂ ਦੇ ਕੁਲ ਨੂੰ ਉੱਜਲ ਕਰ ਦਿੱਤਾ, ਚਾਰ ਚੰਨ ਲਾ ਦਿੱਤੇ ਹਨ।
ਰਾਖੀ ਗੁਰਤਾ ਕੇਰ ਜਠਾਏ।
ਇਹ ਤੁਹਾਡੀ ਘਾਲਣਾ ਹੈ, ਤੁਹਾਡੀ ਦੇਣ ਹੈ, ਤੁਸੀਂ ਇਹ ਗੁਰਤਾ ਦੀ ਜਿਹੜੀ ਵਡਿਆਈ ਹੈ ਸੋਢੀ ਬੰਸ ਵਿੱਚ ਰੱਖੀ ਹੈ।
ਅਪਰ ਬੰਸ ਤੇ ਰਾਖ ਹਟਾਏ।
ਕਿਸੇ ਹੋਰ ਬੰਸ ਦੇ ਵਿੱਚ ਗੁਰਤਾ ਗੱਦੀ ਨਹੀਂ ਜਾਵੇਗੀ, ਤੁਸੀਂ ਸੇਵਾ ਕਰਕੇ, ਪ੍ਰੇਮ ਭਾਵਨਾ ਕਰਕੇ ਉਸਨੂੰ ਰੋਕ ਰੱਖਿਆ ਹੈ।
ਫੇਰੂ ਸਫਲ ਜਨਮ ਜਾਗ ਭਇਓ।
ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਐ ਪਾਨੀ ਜੀ ਤੁਹਾਡਾ ਤੇ ਸੰਸਾਰ ਵਿੱਚ ਜਨਮ ਲੈਣਾ ਧੰਨਤਾ ਯੋਗ ਹੋ ਗਿਆ।
ਕਰਵੇ ਉਚਿਤ ਸਕਲ ਕਰ ਲਇਓ।
ਤੁਸੀਂ ਤੇ ਜੀਵਨ ਦੀ ਸਫਲਤਾ ਵਾਸਤੇ ਜੋ ਵੀ ਕੁਛ ਕਰਨਾ ਸੀ, ਗੁਰੂ ਦੀ ਸੇਵਾ, ਸਿਮਰਨ, ਸਭ ਕੁਛ ਕਰ ਲਿਆ ਹੈ।
ਕਿਤਕ ਦਿਨਾਂ ਤੁਬ ਸਵਾਸ ਸਰੀਰ।
ਹਜ਼ੂਰ ਕਹਿਣ ਲੱਗੇ, ਦੇਖੋ ਥੋੜਾ ਜਿਹਾ ਸਮਾਂ ਤੁਹਾਡਾ ਹੋਰ ਜੀਵਨ ਹੈ, ਕੁਛ ਸਵਾਸ ਵਾਹਿਗੁਰੂ ਨੇ ਲਿਖੇ ਹੋਏ ਹਨ।
ਪ੍ਰਾਰਬਧ ਭੋਗੋ ਧਾਰ ਤੇਰਾ।
ਅੱਛੀ ਤਰ੍ਹਾਂ ਧੀਰਜ ਧਾਰਨ ਕਰਕੇ ਤੇ ਜੋ ਪ੍ਰਾਰਬਧ ਵਾਹਿਗੁਰੂ ਨੇ ਬਖਸ਼ੀ ਉਹਨੂੰ ਭੋਗ ਲਵੋ।
ਹੁਣ ਸੁਖੈਨ ਹੀ ਤਨਕੂ ਤਿਆਗ।
ਬਾਅਦ ਤੁਸੀਂ ਬਹੁਤ ਸੌਖੇ ਢੰਗ ਦੇ ਨਾਲ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ
ਆਏ ਮਿਲੇ ਹਮਸੋਂ ਵੱਡ ਭਾਗ।
ਵੱਡਿਆਂ ਭਾਗਾਂ ਵਾਲੇ ਪਾਨੀ ਜੀ ਤੁਸੀਂ ਆ ਕੇ ਸਾਨੂੰ ਮਿਲ ਪਵੋਗੇ।
ਹਰਖ ਸ਼ੋਕ ਅਰ ਰਾਗ ਜੋ ਦੁਐਸ਼।
ਜਿਹੜੀ ਹਰਖ ਸ਼ੋਕ ਰਾਗ ਦੁਐਸ਼ ਦੀ ਤੁਸਾਂ ਗੱਲ ਆਖੀ ਹੈ।
ਹਫ਼ਤੇ ਤੋਹੇ ਨਾ ਹੋਏ ਅਸ਼ੀਸ਼।
ਸਾਡਾ ਬਚਨ ਬਚਨ ਹੋ ਗਿਆ, ਅੱਜ ਤੋਂ ਬਾਅਦ ਇਹ ਸਾਰੇ ਤੁਹਾਡੇ ਮਨ ਤੇ ਕੋਈ ਪ੍ਰਭਾਵ ਨਹੀਂ ਪਾ ਸਕਣਗੇ। ਕੋਈ ਸੰਸਾਰ ਖੁਸ਼ੀ ਗਮੀ ਹਰਖ ਸ਼ੋਕ ਰਾਗ ਦੁਐਸ਼ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਪਾ ਸਕੇਗਾ।
ਤੀਰਜ ਦੇ ਕਰ ਸੁਖ ਰਾਸ।
ਸੁਖਾਂ ਦੀ ਖਾਣ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਮਹਿਲ ਸਾਡੇ ਸਤਿਕਾਰ ਯੋਗ ਮਾਤਾ ਪਾਨੀ ਜੀ ਨੂੰ ਦਿਲਾਸਾ ਦਿੱਤਾ।
ਦੇਖਿਓ ਦਸ਼ ਮੁੱਢੇ ਗੁਰਦਾਸ।
ਫਿਰ ਹਜ਼ੂਰ ਨੇ ਭਾਈ ਬੁੱਢਾ ਸਾਹਿਬ ਵੱਲ, ਜੋ ਬ੍ਰਹਮ ਗਿਆਨੀ ਸਨ, ਤੇ ਭਾਈ ਗੁਰਦਾਸ ਜੀ ਜੋ ਗੁਰੂ ਘਰ ਦੇ ਵੇਦ ਵਿਆਸ ਸਨ, ਉਹਨਾਂ ਵੱਲ ਤੱਕਿਆ।
ਸ੍ਰੀ ਅਰਜਨ ਹਿਤ ਕਹਿ ਸਭ ਹੀ ਕੋ।
ਇਹਨਾਂ ਸਾਰਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਾਰੇ ਦੱਸ ਦਿੱਤਾ, ਵੀ ਸਾਥੋਂ ਬਾਅਦ ਇਹ ਗੁਰਤਾ ਗੱਦੀ ਦੇ ਮਾਲਕ ਹੋਣਗੇ, ਤੁਸਾਂ ਪੂਰੀ ਜ਼ਿੰਮੇਦਾਰੀ ਦੇ ਨਾਲ ਇਹ ਸੇਵਾ ਨਿਭਾਉਣੀ ਹੈ।
ਮੋਹਰ ਗੁਰੂ ਸੋਢੀ ਕੁਲ ਟਿਕੋ।
ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸੋਢੀਆਂ ਦੇ ਕੁਲ ਦੇ ਟਿਕੋ ਦਾ ਅਰਥ ਵੀ ਸ਼੍ਰੋਮਣੀ ਸਿਰ ਦੇ ਤਾਜ ਹਨ।
ਰਜੂ ਕੁਸ਼ਾਸਨ ਪਰ ਥਿਤ ਹੋਇ ਕਾ।
ਗੁਰੂ ਮਹਾਰਾਜ ਨੇ ਪਹਿਲਾਂ ਹੀ ਥੱਲੇ ਕੁਸ਼ਾ ਦਾ ਆਸਨ, ਭਾਵ ਇੱਕ ਸਾਫ ਇੱਕ ਚਟਾਈ ਹੇਠਾਂ ਵਿਛਵਾ ਲਈ।
ਓਡੀ ਮੁਖ ਕੋ ਸਾਧਨ ਕਹਿ ਕਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਕੁਸ਼ਾ ਆਸਨ ਤੇ ਚਟਾਈ ਤੇ ਲੰਮੇ ਪੈ ਗਏ ਨੇ, ਰਾਜ ਗਏ ਨੇ ਤੇ ਆਪਣਾ ਮੂੰਹ ਬਸਤਰ ਦੇ ਨਾਲ ਕੱਜ ਲਿਆ ਹੈ।
ਜਿਉਂ ਗਜ ਫੂਲ ਮਾਲ ਕੋ ਡਾਰੇ।
ਜਿਵੇਂ ਕੋਈ ਹਾਥੀ ਫੁੱਲਾਂ ਦੀ ਮਾਲਾ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਲਾਹ ਦਿੰਦਾ ਹੈ।
ਜਿਉਂ ਤਨ ਤਜ ਬੈਕੁੰਠ ਪਧਾਰੇ।
ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਆਸਾਨ ਤਰੀਕੇ ਦੇ ਨਾਲ ਸਰੀਰ ਛੱਡ ਕੇ ਸੱਚਖੰਡ ਚਲੇ ਗਏ।
ਅਗਰ ਪ੍ਰੋਗਮ ਸੁਰ ਸਭ ਆਏ।
ਅੱਗੇ ਜਿਹੜੇ ਸਵਾਗਤ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਦੇਵੀ ਦੇਵਤੇ ਆ ਗਏ ਹਨ।
ਬ੍ਰਹਮਾ ਨਾਰਦ ਸ਼ੰਭ ਸੁਹਾਏ,
ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਹੈ, ਨਾਰਦ ਬ੍ਰਹਮਾ ਦਾ ਪੁੱਤਰ ਦੇਵ ਰਿਸ਼ੀ ਹੈ ਤੇ ਸ਼ਿਵ ਜੀ ਵੀ ਨਾਲ ਸੁਭਾਏ ਮਾਨ ਹੋਇਆ।
ਰੂਪ ਪ੍ਰਕਾਸ਼ ਆਕਾਸ਼ ਵਿਸ਼ਾਲਾ,
ਕਵੀ ਜੀ ਲਿਖਦੇ ਨੇ ਉਸ ਵੇਲੇ ਆਕਾਸ਼ ਦੇ ਵਿੱਚ ਬੜਾ ਪ੍ਰਕਾਸ਼ ਹੋਇਆ, ਚਾਨਣਾ ਹੋਇਆ ਹੈ।
ਬਹੁ ਵਿਮਾਨ ਦੀਪਤ ਮਾਣ ਮਾਲਾ,
ਬਹੁਤ ਸਾਰੇ ਵਿਮਾਨ ਚਮਕ ਰਹੇ ਨੇ ਜਿਨ੍ਹਾਂ ਵਿੱਚ ਹੀਰੇ ਮੋਤੀ ਤੇ ਮਣੀਆਂ ਦੀਆਂ ਮਾਲਾ ਲਟਕਾਈਆਂ ਹੋਈਆਂ।
ਅਨੰਤ ਬਾਰਨ ਸਭ ਲੋਕਾਂ ਨੂੰ ਪਾਲਕ,
ਜਿਹੜਾ ਕੁਮੇਰ ਹੈ ਇਹ ਦੇਵਤਿਆਂ ਦਾ ਭੰਡਾਰੀ ਹੈ, ਵਰਨ ਜਿਹੜਾ ਜਲ ਦਾ ਦੇਵਤਾ ਹੈ ਤੇ ਜਿੰਨੇ ਲੋਕ ਪਾਲ ਹਨ।
ਦੇਵ ਅਨਕ ਆਏ ਤਤ ਕਾਲਕ,
ਸਾਰੇ ਦੇਵਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਵਾਗਤ ਲਈ ਆ ਗਏ ਹਨ।
ਜੈ ਜੈ ਸ਼ਬਦ ਸੁਰਨ ਮਹਿ ਹੋਵਾ,
ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਸੱਚਖੰਡ ਪਧਾਰ ਰਹੇ ਨੇ ਤੇ ਸਾਰੇ ਦੇਵਤਿਆਂ ਦੇ ਵਿੱਚ ਜੈ ਜੈਕਾਰ ਦਾ ਸ਼ਬਦ ਪ੍ਰਗਟ ਹੋਇਆ।
ਕਰਤ ਕੁਲਾਹਲ ਮੰਗਲ ਜੁਵਾ,
ਸਾਰੇ ਦੇਵਤੇ ਖੁਸ਼ੀਆਂ ਮਨਾ ਰਹੇ ਨੇ, ਬੜਾ ਉਤਸ਼ਾਹ ਕਰ ਰਹੇ ਨੇ, ਸਾਰਿਆਂ ਨੂੰ ਬਹੁਤ ਹੀ ਇਹ ਮੰਗਲ ਹੋਇਆ, ਖੁਸ਼ੀ ਪ੍ਰਾਪਤ ਹੋਈ ਹੈ।
ਉਤਸਵ ਕਰੇ ਅਨੇਕ ਪ੍ਰਕਾਰ,
ਦੇਵਤੇ ਗੁਰੂ ਮਹਾਰਾਜ ਦੇ ਆਗਮਨ ਦੀ ਖੁਸ਼ੀ ਵਿੱਚ ਕਈ ਤਰ੍ਹਾਂ ਦੇ ਸਮਾਗਮ, ਕਈ ਤਰ੍ਹਾਂ ਦੇ ਉਤਸ਼ਾਹ, ਖੁਸ਼ੀਆਂ ਦੇ ਕੌਤਕ ਕਰ ਰਹੇ ਹਨ।
ਪਰ ਪਰ ਫੁੱਲਨ ਅੰਜੁਲ ਡਾਰੇ,
ਬਹੁਤ ਸਾਰੇ ਜਿਹੜੇ ਤਾਜ਼ੇ ਫੁੱਲ ਨੇ ਉਹਨਾਂ ਦੀਆਂ ਪੱਤੀਆਂ ਭਰ ਭਰ ਕੇ ਬੁੱਕ ਗੁਰੂ ਮਹਾਰਾਜ ਦੇ ਉੱਪਰ ਪਾਉਂਦੇ ਹਨ।
ਜਹ ਕਹਿ ਬਹੁ ਸੁਗੰਧ ਵਿਸਤਾਰੇ,
ਇਹਨਾਂ ਦੇਵਤਿਆਂ ਨੇ ਜਿੱਥੇ ਕਿਤੇ ਬਹੁਤ ਸਾਰੀਆਂ ਸੁਗੰਧੀਆਂ ਫੈਲਾ ਦਿੱਤੀਆਂ ਹਨ।
ਬਿਸਮੇ ਪਏ ਹੀਰ ਨਰ ਨਾਰੇ,
ਜਿਤਨੇ ਵੀ ਮਾਈ ਭਾਈ ਸਨ ਜਦੋਂ ਗੁਰੂ ਮਹਾਰਾਜ ਸੱਚਖੰਡ ਪਿਆਨਾ ਕਰ ਰਹੇ ਸਨ ਤੇ ਸਾਰੇ ਵੇਖ ਕੇ ਹੈਰਾਨ ਰਹਿ ਗਏ।
ਬਾਪੀ ਪਾਸ ਨਾਰਨ ਸਮੁਦਾਏ,
ਗੋਇੰਦਵਾਲ ਸਾਹਿਬ ਬੌਲੀ ਸਾਹਿਬ ਅਸਥਾਨ ਹੈ, ਤੀਰਥ ਹੈ, ਉਹਦੇ ਨੇੜੇ ਬਹੁਤ ਸਾਰੇ ਲੋਕ ਇਕੱਤਰ ਹੋਏ ਸਨ।
ਸੰਗਤ ਸੁਣ ਆਈ ਉਮਡਾਏ,
ਜਿਵੇਂ ਜਿਵੇਂ ਗਿਰਦਨ ਵਾਈ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਤੇ ਸਭ ਸੰਗਤਾਂ ਉਮੜ ਕੇ ਆ ਗਈਆਂ।
ਧੰਨ ਗੁਰੂ ਗਤ ਜਾਏ ਨਾ ਜਾਣੇ,
ਆਖਦੇ ਨੇ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਦੀ ਅਗਮਾ ਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ।
ਧੰਨ ਸੁਸ਼ਾਂਤ ਤਿਆਗਿਓ ਗੁਣ ਖਾਨੇ,
ਗੁਣਾਂ ਦੀ ਖਾਣ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਇੱਛਾ ਅਨੁਸਾਰ ਸੁਤੰਤਰ ਹੋ ਕੇ ਸਰੀਰ ਤਿਆਗ ਦਿੱਤਾ ਹੈ।
ਹਾਹਾਕਾਰ ਸਭਨ ਮਹਿ ਹੋਵਾ,
ਜਿਹਨੂੰ ਜਿਹਨੂੰ ਪਤਾ ਲੱਗਿਆ ਤੇ ਸਾਰੀਆਂ ਸੰਗਤਾਂ ਵਿੱਚ, ਸਾਰੇ ਇਲਾਕੇ ਵਿੱਚ, ਸਾਰੇ ਸੰਸਾਰ ਦੇ ਵਿੱਚ ਹਾਲ ਵਿੱਚ ਹਾਹਾਕਾਰ ਮੱਚ ਗਿਆ।
ਪ੍ਰੇਮੀ ਸਿੱਖਣ ਕੋ ਗਨ ਰੋਵਾ,
ਜਿੰਨੇ ਵੀ ਗੁਰੂ ਘਰ ਦੇ ਪ੍ਰੇਮੀ ਸਿੱਖ ਸੇਵਕ ਸਨ ਤੇ ਸਾਰੇ ਵੈਰਾਗ ਕਰਨ ਲੱਗ ਪਏ।
ਸਿਮਰ ਸਿਮਰ ਗੁਰ ਕੋ ਉਪਦੇਸ਼,
ਗੁਰੂ ਰਾਮਦਾਸ ਮਹਾਰਾਜ ਦੇ ਉਪਦੇਸ਼ ਨੂੰ ਯਾਦ ਕਰ ਕਰਕੇ,
ਮਮ ਪਾਠੇ ਹੋਏ ਸ਼ੋਕ ਨਾਲੇਸ਼ਾ,
ਗੁਰੂ ਨੇ ਕੀ ਆਖਿਆ ਸੀ ਭਾਈ ਸਾਡੇ ਜਾਣ ਤੋਂ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ, ਮਤ ਮੈਂ ਪਿੱਛਾ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਦੁਹਰਾ ਕੇ ਗਏ ਸਨ।
ਪਠਨ ਕੀਰਤਨ ਸ੍ਰੀ ਸਤਨਾਮ,
ਸਾਡੇ ਜਾਣ ਤੋਂ ਪਿੱਛੋਂ ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ।
ਕਰੋ ਭਜਨ ਮਿਲ ਕੇ ਨਰ ਗ੍ਰਾਮ,
ਸਾਰੇ ਪਿੰਡਾਂ ਦੇ ਲੋਕ ਮਾਈ ਪਾਈ ਮਿਲ ਕੇ ਸਾਰੇ ਭਾਈ ਭਜਨ ਕਰਿਆ ਕਰਿਓ।
ਜਾਣੇ ਸਿੱਖ ਵਰਜੈ ਕਹਿ ਬਾਣੀ,
ਲੋ ਜਿਹੜੇ ਨਵੇਂ ਸਿੱਖ ਆ ਕੇ ਵੈਰਾਗ ਕਰਦੇ ਨੇ, ਸਿਆਣੇ ਸਿੱਖ ਕਹਿ ਕੇ ਉਹਨਾਂ ਨੂੰ ਰੋਣ ਤੋਂ ਹਟਾਉਂਦੇ ਹਨ।
ਗਿਰਾ ਗੁਰੂ ਕੀ ਕਰੇ ਬਖਾਨੇ,
ਸਿਆਣੇ ਗੁਰਸਿੱਖ ਉਹਨਾਂ ਨੂੰ ਸਮਝਾਉਂਦੇ ਨੇ ਭਾਈ ਇਹ ਗੁਰੂ ਮਹਾਰਾਜ ਦਾ ਹੁਕਮ ਹੈ, ਸਾਥੋਂ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ।
ਧਰੇ ਤੇਰ ਭਾਨੀ ਨਹਿ ਰੋਏ,
ਲੋ ਵੇਖ ਲੋ ਭਾਈ ਬੀਬੀ ਭਾਨੀ ਜੀ ਤੇ ਐਸੀ ਸਤਿਗੁਰੂ ਦੀ ਮਿਹਰ ਹੋ ਗਈ ਸੀ, ਬਚਨ ਹੋ ਗਏ ਸਨ, ਉਹਨੇ ਇਹਨਾਂ ਤੀਰਥ ਧਾਰਨ ਕਰਕੇ ਰੱਖਿਆ, ਹੁਣ ਭਾਵੇਂ ਗੁਰੂ ਮਹਾਰਾਜ ਜੋਤੀ ਜੋਤ ਸਮਾ ਗਏ ਨੇ, ਸੱਚਖੰਡ ਪਿਆਨਾ ਕਰ ਗਏ ਨੇ, ਪਰ ਬੀਬੀ ਭਾਨੀ ਜੀ ਬਿਲਕੁਲ ਨੀ ਰੋਏ।
ਬੈਠੀ ਪਤੀ ਸਮੀਪੀ ਹੋਏ,
ਆਪਣੇ ਪਤੀ ਪਰਮੇਸ਼ਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗਰੀਬੀ ਮਾਤਾ ਭਾਨੀ ਜੀ ਬੈਠੇ ਹਨ।
ਨਿਕਟ ਹੁੰਦੇ ਇੱਕ ਦੇਸ਼ ਯੁਗ ਭਰਾਤਾ,
ਦੋ ਭਰਾ ਵੀ ਇਹਨਾਂ ਦੇ, ਬਾਬਾ ਮੋਹਰੀ ਜੀ ਬਾਬਾ ਮੋਹਨ ਜੀ ਇੱਕ ਪਾਸੇ ਬੈਠੇ ਹਨ,
ਦਿਸ ਦੂਸਰ ਸ੍ਰੀ ਅਰਜਨ ਤਾਤਾ,
ਦੂਸਰੇ ਪਾਸੇ ਧੰਨ ਗੁਰੂ ਅਰਜਨ ਦੇ ਮਹਾਰਾਜ ਮਾਤਾ ਭਾਨੀ ਜੀ ਦੇ ਛੋਟੇ ਸਪੁੱਤਰ ਬੈਠੇ ਹਨ।
ਭੂਸ਼ਣ ਠਾਨ ਹਿਰਦੇ ਬਿਸਮਾਏ,
ਜਦੋਂ ਹਜ਼ੂਰ ਜੋਤੀ ਜੋਤ ਸਮਾ ਗਏ ਸਾਰੇ ਚੁੱਪ ਚਾਪ ਬੈਠੇ ਨੇ ਤੇ ਮਨ ਦੇ ਵਿੱਚ ਹੈਰਾਨ ਹੋ ਰਹੇ ਹਨ।
ਉੱਠ ਬੁੱਢੇ ਐਮ ਬਾ ਕਿਆ ਲਾਏ,
ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਮੁਸਾਹਿਬ ਸਨ, ਇੱਕ ਜੁੰਮੇਦਾਰ ਆਗੂ ਸਨ, ਉਹਨਾਂ ਨੇ ਉੱਠ ਕੇ ਬਚਨ ਆਖੇ,
ਬੈਠਣ ਕਿਉਂ ਬਣ ਹੈ ਇਸ ਕਾਲਾ,
ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਨੇ, ਇਸ ਵੇਲੇ ਇੱਥੇ ਬੈਠਣਾ ਸਾਡੇ ਲਈ ਯੋਗ ਨਹੀਂ ਹੈ,
ਕੋਈ ਉਚਿਤ ਕ੍ਰਿਤ ਕਰੋ ਵਿਸਾਲਾ।
ਹੁਣ ਸਤਿਗੁਰੂ ਤੇ ਭਾਣਾ ਵਰਤਾ ਗਏ ਨੇ, ਹੁਣ ਅੱਗੇ ਜੋ ਕੁਛ ਸਾਡੀਆਂ ਡਿਊਟੀਆਂ ਨੇ ਤੇ ਸਾਡੇ ਫਰਜ਼ ਨੇ, ਉਹਨਾਂ ਨੂੰ ਨਿਭਾਉਣਾ ਚਾਹੀਦਾ ਹੈ।
ਉਤੋਂ ਦਰਸ ਗੁਰ ਪਾਸ਼ਲ ਸਮੋ,
ਗੁਰੂ ਮਹਾਰਾਜ ਦਾ ਪਿਛਲੇ ਸਮੇਂ ਦਾ ਭਾਵ ਇਹ ਅੰਤਿਮ ਦਰਸ਼ਨ ਸੀ ਜੋ ਆਪਾਂ ਕੀਤਾ ਹੈ,
ਵਿਖੇ ਸੁਣੇ ਕਰ ਲੀਨ ਸ ਨਮੋ,
ਆਪਾਂ ਅੰਤਿਮ ਦਰਸ਼ਨ ਕਰ ਲਏ ਨੇ, ਬਚਨ ਵੀ ਸੁਣ ਲਏ ਨੇ ਤੇ ਨਮਸਕਾਰ ਵੀ ਕਰ ਲਈ ਹੈ।
ਆਬ ਇਨਕੇ ਤਨ ਕੋ ਸੰਸਕਾਰ,
ਹੁਣ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕਰਨਾ ਹੈ,
ਕਰੇ ਹੋਏ ਸ੍ਰੀ ਅਰਜਨ ਤਿਆਰ,
ਇਹ ਜਿਹੜੀ ਡਿਊਟੀ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤਰਾਧਿਕਾਰੀ ਤੇ ਛੋਟੇ ਸਪੁੱਤਰ ਸੰਪੂਰਨ ਕਰਨਗੇ।
ਸਕਲ ਵਸਤ ਕੋ ਕਰੋ ਸਕੇਲਾ,
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਿਹੜੀ ਸਮੱਗਰੀ ਚਾਹੀਦੀ ਹੈ ਉਹ ਸਾਰੀਆਂ ਵਸਤੂਆਂ ਇਕੱਤਰ ਕਰ ਲਵੋ,
ਸਗਰੇ ਸਿੱਖ ਸੰਗਤ ਕਰ ਮੇਲਾ,
ਕਿਉਂਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਵੀ ਭਾਰੀ ਜੋੜ ਮੇਲਾ ਹੋਣਾ ਹੈ,
ਬਹੁ ਕੰਚਨ ਕੇ ਕੁਸਮ ਕਰਾਵੋ,
ਸਾਰੇ ਸੋਨੇ ਦੇ ਛੋਟੇ ਛੋਟੇ ਫੁੱਲ ਤਿਆਰ ਕਰਵਾ ਲਵੋ,
ਜਬ ਤਿਲ ਚੰਦਨ ਕਿਰਤ ਅਨਾਵ,
ਇਹ ਜਿਹੜੀ ਸਮੱਗਰੀ ਹੈ ਜਾਂ ਤਿਲ ਚੰਦਨ ਦੇਸੀ ਘਿਓ ਆਦਿ ਕੇ ਸਾਰਾ ਮੰਗਾ ਲਵੋ,
ਬਹੁਤ ਸੰਗ ਵਿਮਾਨ ਬਣਾਵੋ,
ਬਹੁਤਾ ਧਨ ਖਰਚ ਕੇ ਗੁਰੂ ਮਹਾਰਾਜ ਦੇ ਲਈ ਉਹ ਵਿਮਾਨ ਵੀ ਤਿਆਰ ਕਰ ਲਵੋ,
ਪਸ਼ਮੰਬਰ ਬਹੁ ਬੋਲ ਲਿਆਵੋ,
ਤੇ ਬਹੁਤ ਕੀਮਤੀ ਪਸ਼ਮੀਨੇ ਦੇ ਵਸਤਰ ਦੁਸ਼ਾਲੇ ਵੀ ਗੁਰੂ ਮਹਾਰਾਜ ਤੇ ਪਾਉਣ ਲਈ ਮੰਗਵਾ ਲਵੋ,
ਕਾਸ਼ਟ ਸੰਚੈ ਨਰ ਲੈ ਜਾਵੋ,
ਤੇ ਨਾਲ ਬਹੁਤ ਸਾਰੀਆਂ ਲੱਕੜਾਂ ਦੀ ਵੀ ਲੋੜ ਹੈ ਕਿਉਂਕਿ ਸਰੀਰ ਦਾ ਸੰਸਕਾਰ ਹੋਣਾ ਹੈ, ਤੇ ਉਹ ਵੀ ਬਹੁਤੇ ਆਦਮੀ ਜਾਓ, ਤੇ ਚੰਦਨ ਦੀਆਂ ਲੱਕੜੀਆਂ ਲੱਕੜਾਂ ਹੋਰ ਸੁੰਦਰ ਲੱਕੜਾਂ ਲੈ ਆਓ,
ਤੀਰ ਵਿਪਾਸਾ ਪਾਸ ਪਹੁੰਚਾਵੋ,
ਵਿਪਾਸਾ ਦਰਿਆ ਦੇ ਕੰਢੇ ਤੇ ਜਿੱਥੇ ਗੁਰੂ ਮਹਾਰਾਜ ਦਾ ਸੰਸਕਾਰ ਕਰਨ ਦੇ ਲਈ ਥਾਂ ਨਿਯਤ ਕੀਤਾ ਗਿਆ ਉੱਥੇ ਪਹੁੰਚਾ ਦੇਵੋ,
ਜੈ ਸ੍ਰੀ ਅਮਰਦਾਸ ਕੋ ਮੰਦਿਰ,
ਤੇ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਜੋਤੀ ਜੋਤ ਸਮਾਏ ਸਨ, ਉਹਨਾਂ ਦਾ ਉਹ ਦਿਓਰਾ ਅਸਥਾਨ ਬਣਿਆ ਹੋਇਆ,
ਸਭ ਕੋ ਰੁਚੈ ਸੋ ਥਲ ਹੈ ਸੁੰਦਰ,
ਉਹ ਬਹੁਤ ਸੁੰਦਰ ਤੇ ਬੜਾ ਢੁਕਵਾਂ ਅਸਥਾਨ ਹੈ,
ਸੁਣ ਬ੍ਰਿਧ ਤੇ ਉੱਠ ਕਰ ਤਤਕਾਲਾ,
ਬਾਬਾ ਬੁੱਢਾ ਸਾਹਿਬ ਜੀ ਤੋਂ ਬਚਨ ਸੁਣ ਕੇ ਕਿਉਂਕਿ ਬ੍ਰਹਮ ਗਿਆਨੀ ਸਨ ਗੁਰੂ ਘਰ ਦੇ ਮਸਾਹਿਬ ਸਨ, ਸਾਰੇ ਉੱਠ ਕੇ ਖੜੇ ਹੋ ਗਏ,
ਤੁਰਤ ਮੋਹਰੀ ਲੈ ਕਰ ਲੈ ਨਰ ਜਾਲਾ,
ਲੋ ਬਾਬਾ ਮੋਹਰੀ ਜੀ ਇਹਨਾਂ ਨੇ ਬਹੁਤ ਸਾਰੇ ਹੋਰ ਆਦਮੀ ਸੇਵਾਦਾਰ ਨਾਲ ਲੈ ਲਏ ਨੇ, ਸਭ ਤਿਆਰੀ ਆਰੰਭ ਕਰ ਦਿੱਤੀ,
ਇੱਕ ਇੱਕ ਸੇਵਾ ਪਰ ਨਰ ਗਣ ਕੋ,
ਇੱਕ ਇੱਕ ਸੇਵਾ ਵਾਸਤੇ ਬਹੁਤ ਸਾਰੇ ਸੇਵਾਦਾਰਾਂ ਨੂੰ ਲਾ ਦਿੱਤਾ,
ਖਰੇ ਖਰੇ ਸਭ ਕਹਿ ਕਹਿ ਸਭ ਹਨ ਕੋ,
ਲੋ ਸਾਰਿਆਂ ਨੂੰ ਡਿਊਟੀਆਂ ਲਾ ਲਾ ਕੇ ਵੀ ਤੁਸਾਂ ਆ ਲੱਕੜਾਂ ਲਿਆਉਣੀਆਂ ਨੇ, ਤੁਸੀਂ ਹੋਰ ਸਮੱਗਰੀ ਲਿਆਉਣੀ ਹੈ, ਸਾਰਿਆਂ ਨੂੰ ਤਿਆਰ ਪਰ ਤਿਆਰ ਕਰ ਦਿੱਤਾ,
ਆਪ ਆਏ ਬ੍ਰਿਧ ਕੇ ਸੰਗ ਮਿਲ ਕੇ,
ਬਾਬਾ ਮੋਹਰੀ ਜੀ ਬਹੁਤ ਸੇਵਾ ਦੇ ਲਈ ਬੜੇ ਚਤਰ ਬੜੇ ਸਿਆਣੇ ਸਨ, ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਸਮੂਹ ਸੰਗਤਾਂ ਦਾ ਪ੍ਰਬੰਧ ਲੰਗਰ ਦਾ ਰਹਿਸ਼ ਦਾ ਖਾਣ ਪੀਣ ਦਾ ਸਾਰਾ ਇਹੀ ਕਰਦੇ ਸਨ, ਬਹੁਤ ਤਜਰਬੇਕਾਰ ਜਥੇਦਾਰ ਸਨ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲ ਕੇ
ਸ੍ਰੀ ਅਰਜਨ ਕੇ ਸੰਗ ਸੋ ਰਲ ਕੇ
ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਰਲ ਕੇ
ਦਸੋਂ ਸ਼ਮਸ ਸੋ ਕੇਸ ਪਖਾਰੇ
ਲੋ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਦਹੀਂ ਦੇ ਨਾਲ ਗੁਰੂ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ ਤੇ ਕੇਸ ਦਹੀਂ ਦੇ ਨਾਲ ਇਸ਼ਨਾਨ ਕਰਵਾਇਆ
ਵਿਮਲ ਨੀਰ ਮੱਜੇ ਅੰਗ ਸਾਰੇ
ਫਿਰ ਬੜਾ ਉੱਜਲ ਜਲ ਲੈ ਕੇ ਸਭ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਅੰਗਾਂ ਉੱਤੇ ਇਸ ਤਰ੍ਹਾਂ ਦਹੀਂ ਮਲ ਕੇ ਇਸ਼ਨਾਨ ਕਰਵਾਇਆ
ਸੁੰਦਰ ਵਸਤਰ ਨਵੀਨ ਬਣਾਏ
ਫਿਰ ਬੜੇ ਸੁੰਦਰ ਤੇ ਜਿਹੜੇ ਨਵੇਂ ਵਸਤਰ ਸਤਿਗੁਰੂ ਦੇ ਲਈ ਤਿਆਰ ਕੀਤੇ ਸਨ
ਸਰਬ ਅੰਗ ਮਹਿਲੀ ਪਹਿਰਾਏ
ਸਾਰੇ ਸਰੀਰ ਦੇ ਅੰਗਾਂ ਉੱਤੇ ਲੈ ਕੇ ਉਹ ਪਹਿਨਾ ਦਿੱਤੇ ਹਨ
ਤਬ ਲਗ ਆਏ ਰੁਚਰ ਬਿਮਾਨਾ
ਉਹਨੇ ਸਮੇਂ ਤੱਕ ਗੁਰੂ ਮਹਾਰਾਜ ਦੇ ਲਈ ਬਿਮਾਨ ਵੀ ਸਜ ਕੇ ਆ ਗਿਆ
ਰਚੂ ਰੁਚਰ ਸ਼ੁਭ ਅੰਬਰ ਤਾਨਾ
ਬਹੁਤ ਸੁੰਦਰ ਰਚਿਆ ਹੈ ਤੇ ਚਾਰੇ ਪਾਸੇ ਉਹਦੇ ਸੋਹਣਾ ਵਸਤਰ ਰੇਸ਼ਮੀ ਤਾਣਿਆ ਹੋਇਆ
ਫੁੱਲਨ ਮਾਲ ਵਿਸਾਲ ਬਣਾਏ
ਤੇ ਨਾਲੇ ਬਹੁਤ ਸਾਰੀਆਂ ਫੁੱਲਾਂ ਦੀਆਂ ਮਾਲਾ ਵੀ ਉਸਦੇ ਨਾਲ ਲਟਕਾਈਆਂ ਹੋਈਆਂ
ਤਾਂ ਦਿਸ਼ਮੈਂ ਜਸਕੇ ਲਰਕਾਏ
ਚਾਰੇ ਪਾਸੇ ਉਸ ਭਗਵਾਨ ਦੇ ਆਲੇ ਦੁਆਲੇ ਸੋਹਣੇ ਫੁੱਲ ਸਿਰੇ ਸਜਾਏ ਹੋਏ ਹਨ
ਮਹਾ ਸੁਗੰਧ ਉਲੀਚਨ ਕਰੇ
ਉਸ ਭਗਵਾਨ ਦੇ ਉੱਤੇ ਬਹੁਤ ਸਾਰੀਆਂ ਸੁਗੰਧੀਆਂ ਦਾ ਛਿੜਕਾ ਕੀਤਾ ਜਾ ਰਿਹਾ ਹੈ
ਲਿਆਏ ਉਤਾਰਿਓ ਤਿਸ ਥਲ ਉਤਰੇ
ਜਿੱਥੇ ਗੁਰੂ ਮਹਾਰਾਜ ਦਾ ਸਰੀਰ ਸਜਾਇਆ ਹੋਇਆ ਸੀ ਉੱਥੇ ਨੇੜੇ ਲਿਆ ਕੇ ਹੇਠਾਂ ਵਿਬਾਨ ਰੱਖ ਦਿੱਤਾ
ਤਬ ਉਠਾਏ ਸਤਿਗੁਰ ਕੋ ਢਾਏ
ਗੁਰੂ ਮਹਾਰਾਜ ਦੇ ਸਰੀਰ ਨੂੰ ਚੁੱਕ ਕੇ ਤੇ ਉਸ ਵਿਬਾਨ ਦੇ ਵਿੱਚ ਬਰਾਜਮਾਨ ਕਰ ਦਿੱਤਾ ਹੈ
ਪਸ਼ਮੰਬਰ ਕੋ ਉੱਪਰ ਪਾਏ
ਤੇ ਬੜੇ ਕੀਮਤੀ ਦੁਸ਼ਾਲੇ ਗੁਰੂ ਮਹਾਰਾਜ ਦੇ ਸਰੀਰ ਉੱਤੇ ਪਾ ਦਿੱਤੇ
ਸਿੱਖ ਸੰਗਤ ਮਿਲ ਕੇ ਸਮਦਾਏ
ਲੋਣ ਬਬਾਨ ਲੈ ਕੇ ਚੱਲੇ ਨੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਰਲ ਕੇ ਇਕੱਤਰ ਹੋਈਆਂ
ਅੰਜਲ ਫੁੱਲਣ ਕੇ ਵਰਖਾਏ
ਫੁੱਲਾਂ ਦੇ ਬੁੱਕ ਭਰ ਭਰ ਕੇ ਗੁਰੂ ਮਹਾਰਾਜ ਦੇ ਬਬਾਨ ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਹਨ
ਜੈ ਜੈਕਾਰ ਊਚ ਧੁਨ ਹੋਵਾ
ਬਹੁਤ ਉੱਚੀ ਧੁਨੀ ਦੇ ਵਿੱਚ ਗੁਰਸਿੱਖ ਸੰਗਤਾਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲਾਉਂਦੀਆਂ
ਮਨੋ ਵਿਮਾਨ ਸੁਰਗ ਕੋ ਜੋਵਾ
ਐਸਾ ਸੁੰਦਰ ਵਿਮਾਨ ਸਜਿਆ ਹੋਇਆ ਮਾਨੋ ਇਸ ਦੇਵ ਲੋਕ ਤੋਂ ਵਿਮਾਨ ਆਇਆ ਹੈ
ਸ੍ਰੀ ਅਰਜਨ ਕੋ ਆਗਾ ਕਰੇ
ਤੋ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਸਭ ਤੋਂ ਅੱਗੇ ਕੀਤਾ ਹੈ
ਲੀਨੋ ਉਠਾਏ ਕੰਧ ਪਰ ਤਹਰੇ
ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਉਸ ਬਾਣ ਨੂੰ ਮੋਢਾ ਲਾਇਆ ਤੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ
ਕਰੇ ਆਪਣ ਪੋ ਸਫਲ ਵਿਸਾਲਾ
ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਉਹ ਸਾਰੇ ਹੀ ਬਾਣ ਨੂੰ ਬਾਣ ਦੀ ਸੇਵਾ ਕਰਕੇ ਮੋਢਾ ਲਾ ਕੇ ਆਪਣੇ ਸਰੀਰ ਨੂੰ ਜੀਵਨ ਨੂੰ ਸਫਲ ਕਰ ਰਹੇ ਹਨ
ਲੱਗੇ ਵਿਮਾਨ ਸਾਥ ਸਿੱਖ ਜਾਲਾ
ਬਹੁਤ ਸਾਰੇ ਸਿੱਖ ਉਸ ਵਿਮਾਨ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ
ਜਾਮੀ ਕਰਕੇ ਕੁਸਮ ਬਣਾਏ
ਬਹੁਤ ਸਾਰੇ ਸੋਨੇ ਦੇ ਪੁਨੇ ਦੇ ਫੁੱਲ ਵੀ ਛੋਟੇ ਛੋਟੇ ਬਣਾਏ ਸਨ
ਲਾਜਾ ਮਹਿ ਮਿਲਾਏ ਬਰਖਾਏ
ਲਾਜਾ ਜਿਹੜੀਆਂ ਚੌਲਾਂ ਦੀਆਂ ਫੁੱਲੀਆਂ ਹੁੰਦੀਆਂ ਨੇ ਇੰਡੀਆ ਵਿੱਚ ਉਹਨਾਂ ਦਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਸੀ ਉਹ ਫੁੱਲੀਆਂ ਦੇ ਵਿੱਚ ਸੋਨੇ ਦੇ ਫੁੱਲ ਛੋਟੇ ਛੋਟੇ ਬਣਾ ਕੇ ਤੇ ਉਹਨਾਂ ਦੀ ਵਰਖਾ ਕੀਤੀ
ਉਪਰ ਤਰਬ ਉਪਰ ਬਹੁ ਡਾਰਤ
ਗੁਰੂ ਮਹਾਰਾਜ ਦਾ ਸਤਿਕਾਰ ਹੀ ਕਰ ਰਹੀਆਂ ਨੇ ਸੰਗਤਾਂ ਬਹੁਤ ਸਾਰਾ ਹੋਰ ਧਨ ਲੈ ਕੇ ਉਪਰੋਂ ਵਾਰ ਰਹੀਆਂ ਹਨ
ਸ੍ਰੀ ਸਤਿਗੁਰ ਜੀ ਧਨ ਉਚਾਰਤ
ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਧਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਰ ਬਾਰ ਉਚਾਰਨ ਕਰ ਰਹੀਆਂ ਹਨ
ਬਹੁ ਵਿਰਾਗ ਪਠ ਵੀ ਜਿਨ ਆਵਤ
ਹੁਣ ਰਾਗੀ ਸਿੰਘ ਉਸ ਵੇਲੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰ ਰਹੇ ਹਨ
ਸੋਤਮ ਸ਼ਬਦ ਰਵਾਬੀ ਗਾਵਤ
ਇਹਨਾਂ ਨੂੰ ਸੁਣ ਸੁਣ ਕੇ ਸੰਗਤਾਂ ਦੇ ਮਨ ਦੇ ਵਿੱਚ ਵੈਰਾਗ ਤੇ ਪ੍ਰੇਮ ਉਛਲ ਰਿਹਾ ਹੈ
ਕਰੇ ਹੋਏ ਪੌਰੀ ਜਬ ਲਾਵਤ
ਜਦੋਂ ਇੱਕ ਥਾਂ ਥਾਂ ਤੇ ਥੋੜਾ ਸਮਾਂ ਰੁਕ ਜਾਂਦੇ ਨੇ, ਸੰਗਤਾਂ ਮੱਥਾ ਟੇਕਦੀਆਂ ਨੇ, ਉਸ ਵੇਲੇ ਰਾਗੀ ਸਿੰਘ ਪੌੜੀ ਲਾਉਂਦੇ ਹਨ।
ਦੇਤ ਦਰਬ ਤਿੰਨ ਆਗੇ ਜਾਵਤ,
ਸੰਗਤਾਂ ਉਹਨਾਂ ਨੂੰ ਬਹੁਤ ਸਾਰਾ ਧਨ ਭੇਟਾ ਕਰਦੀਆਂ ਨੇ, ਫਿਰ ਅੱਗੇ ਤੁਰ ਪੈਂਦੇ ਨੇ, ਉਹ ਕੀਰਤਨ ਹੁੰਦਾ ਜਾ ਰਿਹਾ ਨਾਲ ਨਾਲ।
ਸੰਗਤ ਸੰਗ ਹਜ਼ਾਰੋਂ ਚਾਲਤ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਮਹਾਰਾਜ ਦੇ ਬਵਾਨ ਦੇ ਨਾਲ ਚੱਲ ਰਹੀਆਂ ਹਨ।
ਲਾਜਾ ਫੁੱਲ ਦਰਬ ਕੋ ਡਾਲਤ,
ਬਹੁਤ ਸਾਰੀਆਂ ਫੁੱਲੀਆਂ ਸੋਨੇ ਦੇ ਫੁੱਲ, ਦੂਸਰੇ ਖੇੜੇ ਫੁੱਲ ਤੇ ਤੁਹਾਨੂੰ ਉੱਪਰੋਂ ਸੁੱਟ ਰਹੀਆਂ ਹਨ।
ਜਮਰ ਚਾਰ ਟੋਰਤ ਦਿਸ ਧੋਏ,
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਵਾਨ ਤੇ ਚਾਰੇ ਪਾਸਿਆਂ ਤੋਂ ਦੋਵੇਂ ਦਿਸ਼ਾ ਤੋਂ ਸੁੰਦਰ ਚੌਰ ਟੁਲਾ ਰਹੇ ਹਨ।
ਉਜਲ ਮਨੋ ਹੰਸ ਹੀ ਹੋਹੇ,
ਚੌਰ ਇੰਨੇ ਉਜਲ ਨੇ, ਸਫੈਦ ਰੰਗ ਦੇ ਨੇ, ਜਿਵੇਂ ਹੰਸ ਉੱਡਦੇ ਨੇ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ।
ਸ੍ਰੀ ਗੁਰੂ ਅਮਰ ਦਿਓਹਰਾ ਜਹਾਂ,
ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਦਿਓਹਰਾ ਬਣਿਆ ਸੀ, ਭਾਵ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ।
ਹਿਮ ਕਰਤੇ ਪਹੁੰਚਤ ਪਏ ਤਹਾਂ,
ਇਸ ਤਰ੍ਹਾਂ ਚੱਲਦੇ ਚੱਲਦੇ ਤੇ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਕੀਰਤਨ ਕਰਦੇ ਉਹ ਸਾਰੇ ਉੱਥੇ ਪਹੁੰਚ ਗਏ।
ਪ੍ਰੇਮ ਅਦਕ ਸ੍ਰੀ ਸਤਿਗੁਰ ਕੇਰਾ,
ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਮੂਹ ਗੁਰਸਿੱਖ ਸੰਗਤਾਂ ਦੇ ਨਾਲ ਬਹੁਤਾ ਪਿਆਰ ਸੀ।
ਸਭਨ ਪਲੋਚਨ ਤੇ ਜਲ ਗੇਰਾ,
ਸਾਰੀਆਂ ਸੰਗਤਾਂ ਵੈਰਾਗ ਕਰ ਰਹੀਆਂ ਨੇ, ਸਭ ਦੇ ਨੇਤਰਾਂ ਵਿੱਚੋਂ ਜਲ ਵਗ ਰਿਹਾ ਹੈ।
ਫੇਰ ਵਿਪਾਸਾ ਪਾਸ ਉਤਾਰੇ,
ਗੁਰੂ ਮਹਾਰਾਜ ਦੇ ਬਵਾਨ ਨੂੰ ਬਿਆਸਾ ਦਰਿਆ ਦੇ ਕੰਢੇ ਤੇ ਮੋਢਿਆਂ ਤੋਂ ਲਾਹ ਦਿੱਤਾ।
ਤਾਂ ਦਿਸ਼ਮੈ ਨਰਗਨ ਪਰਵਾਰੇ,
ਸਾਰੇ ਪਾਸਿਆਂ ਤੋਂ ਬਹੁਤ ਸਾਰੇ ਮਾਈ ਪਾਈ ਘੇਰਾ ਵਾਲ ਕੇ ਖੜੇ ਹੋ ਗਏ।
ਬ੍ਰਿੰਦ ਸੰਖ ਬਾਜਤ ਬਹੁ ਬਾਰੇ,
ਬਹੁਤ ਸਾਰੇ ਤੇ ਜਿਹੜੇ ਗੁਰੂ ਮਹਾਰਾਜ ਦੀ ਸੰਗਤ ਵਿੱਚੋਂ ਕੋਈ ਸੇਵਾ ਦਾਨ ਬਹੁਤ ਬਾਰ ਬਾਰ ਸੰਖ ਵਜਾਉਂਦੇ ਹਨ।
ਸਭ ਮਿਲ ਕਰ ਤੈ ਚਖਾ ਸੁਧਾਰੇ,
ਸਮੂਹ ਸੇਵਾਦਾਰਾਂ ਨੇ ਮਿਲ ਕੇ ਗੁਰੂ ਮਹਾਰਾਜ ਦੇ ਲਈ ਚਿਖਾ ਬਣਾਈ ਹੈ।
ਬਹੁ ਚੰਦਨ ਤੇ ਉੱਚੀ ਕਰਕੇ,
ਪਹਿਲਾਂ ਇੱਕ ਥੜਾ ਬਣਾਇਆ, ਥੜੇ ਉੱਤੇ ਚੰਦਨ ਦੀਆਂ ਲੱਕੜਾਂ ਟਿਕਾਈਆਂ ਨੇ ਤੇ ਚਿਖਾ ਉੱਚੀ ਥਾਂ ਬਣਾ ਕੇ
ਸਤਿਗੁਰ ਕੋ ਸਰੀਰ ਵਿੱਚ ਧਾਰਕਾ,
ਫਿਰ ਉਸ ਚਿਖਾ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਨੂੰ ਟਿਕਾ ਦਿੱਤਾ।
ਸ੍ਰੀ ਅਰਜਨ ਲੈ ਅਗਨੀ ਹੱਥ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹ ਜਿਹੜੀ ਉਹ ਸਿੱਖਾਂ ਵਾਲੀ ਡੱਬੀ ਸੀ ਜਾਂ ਉਹ ਚੁਆਤੀ ਸੀ ਉਹਨੂੰ ਆਪਣੇ ਹੱਥ ਵਿੱਚ ਲਿਆ।
ਲਾਏ ਤਵੇ ਰੁਦਨ ਕੇ ਸਾਥ,
ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਅਗਨ ਭੇਟ ਕੀਤੀ ਹੈ, ਚੰਡਾ ਭੇਟ ਕੀਤਾ ਹੈ, ਤੇ ਨਾਲ ਬਹੁਤ ਵੈਰਾਗ ਦੇ ਵਿੱਚ ਗੁਰੂ ਮਹਾਰਾਜ ਨੇ ਸਾਰੀ ਇਹ ਮਰਯਾਦਾ ਨਿਭਾਈ।
ਵਸਤਰਨ ਸਾਥ ਪਹੁੰਚਬੋ ਕਰੇ,
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਸਤਿਗੁਰੂ ਦੇ ਪਿਆਰ ਦੇ ਵਿੱਚ ਵੈਰਾਗ ਕਰ ਰਹੇ ਨੇ ਤੇ ਨਾਲ ਵਸਤਰ ਦੇ ਨਾਲ ਆਪਣੇ ਨੇਤਰਾਂ ਨੂੰ ਸਾਫ ਕਰ ਰਹੇ ਹਨ।
ਮੁਖ ਪਰ ਪੁਲਤ ਦ੍ਰਿਗਨ ਜਲ ਧਰੇ,
ਗੁਰੂ ਅਰਜਨ ਦੇ ਮਹਾਰਾਜ ਦਾ ਮੂੰਹ ਜਲ ਦੇ ਨਾਲ ਉਹ ਸੰਜੂਆਂ ਦੇ ਪਾਣੀ ਦੇ ਨਾਲ ਤਰ ਬਤਰ ਹੋਇਆ ਤੇ ਨੇਤਰਾਂ ਵਿੱਚੋਂ ਲਗਾਤਾਰ ਜਲ ਵਗ ਰਿਹਾ ਹੈ।
ਬ੍ਰਿਧ ਨੇ ਪਨਿਓ ਦੇਖ ਕਰ ਨੈਣ,
ਫਿਰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਨ ਤੇ ਉਹਨਾਂ ਨੇ ਵੇਖ ਕੇ ਆਪਣੀ ਅੱਖਾਂ ਦੇ ਨਾਲ
ਸਿਮਰਹੁ ਕਿਉਂ ਨਹਿ ਸਤਿਗੁਰ ਬੈਨ,
ਇਹ ਬਚਨ ਕੀਤਾ, ਕਹਿਣ ਲੱਗੇ ਤੁਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨੂੰ ਕਿਉਂ ਨੀ ਯਾਦ ਕਰਦੇ, ਉਹਨਾਂ ਨੇ ਆਖਿਆ ਸੀ ਸਾਥੋਂ ਪਿੱਛੋਂ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ।
ਇਨਕੀ ਪਾਤਸ਼ਾਹ ਕਰਹੁ ਆਨੰਦ,
ਮਹਾਰਾਜ ਨੇ ਆਖਿਆ ਸੀ ਸਾਡੇ ਜਾਣ ਤੋਂ ਪਿੱਛੋਂ ਪਿੱਛੋਂ ਸਭ ਸੰਗਤਾਂ ਨੇ ਖੁਸ਼ੀਆਂ ਤੇ ਆਨੰਦ ਮਾਨਣਾ ਹੈ।
ਕਥਾ ਕੀਰਤਨ ਭਜਨ ਮੁਕੰਦ,
ਮਹਾਰਾਜ ਨੇ ਆਖਿਆ ਸੀ ਸਾਡੇ ਜਾਣ ਤੋਂ ਪਿੱਛੋਂ ਕਥਾ ਹੋਣੀ ਚਾਹੀਦੀ ਹੈ, ਕੀਰਤਨ ਹੋਣਾ ਚਾਹੀਦਾ ਤੇ ਵਾਹਿਗੁਰੂ ਦਾ ਭਜਨ ਕਰਨਾ ਹੈ।
ਜਿੱਤੇ ਹੋਏ ਸਭ ਹਿਨ ਕਲਿਆਣ,
ਇਹ ਕਥਾ ਕੀਰਤਨ ਭਜਨ ਬੰਦਗੀ ਦੇ ਨਾਲ ਭਾਈ ਸਾਰਿਆਂ ਦਾ ਹੀ ਕਲਿਆਣ ਹੁੰਦਾ, ਸਭ ਨੂੰ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਕਰਨ ਉਚਿਤ ਐਮ ਜੋ ਹਿਤ ਮਾਨ,
ਲੋ ਜੋ ਗੁਰੂ ਮਹਾਰਾਜ ਹੁਕਮ ਕਰ ਗਏ ਨੇ ਸਾਨੂੰ ਉਹਦੇ ਵਿੱਚ ਹੀ ਆਪਣੀ ਭਲਾਈ ਸਮਝ ਕੇ ਉਹ ਕੰਮ ਕਰਨਾ ਚਾਹੀਦਾ ਹੈ।
ਸਭਨ ਸੋ ਕਹਿ ਤੀਰਜ ਦੀਨ।
ਬਾਬਾ ਬੁੱਢਾ ਸਾਹਿਬ ਜੀ ਆਗੂ ਸਨ ਤੇ ਉਹਨਾਂ ਨੇ ਸਾਰਿਆਂ ਨੂੰ ਕਹਿ ਕੇ ਤੀਰਜ ਦਿੱਤਾ ਹੈ।
ਦੀਨ ਮਨੇ ਬਹੁ ਸ਼ੋਕ ਅਧੀਨ,
ਕਿਉਂਕਿ ਸਾਰਿਆਂ ਦੇ ਮਨ ਬੜੇ ਦੁਖੀ ਨੇ ਤੇ ਸ਼ੋਕ ਗ੍ਰਸਤ ਹਨ।
ਗੁਰ ਸਰੀਰ ਨੀਕੇ ਸਸਕਾਰ,
ਗੁਰੂ ਮਹਾਰਾਜ ਦੇ ਸਰੀਰ ਨੂੰ ਚੰਗੀ ਤਰ੍ਹਾਂ ਸਸਕਾਰ ਕੀਤਾ ਹੈ।
ਤੀਰ ਵਿਪਾਸਾ ਰੁਚ ਰੁਕ ਨਾਰ,
ਕਿੱਥੇ ਕੀਤਾ ਹੈ? ਵਿਆਸਾ ਦਰਿਆ ਦੇ ਕਿਨਾਰੇ ਤੇ ਬਹੁਤ ਸੁੰਦਰ ਅਸਥਾਨ ਸੀ, ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਸਕਾਰ ਕਰ ਦਿੱਤਾ।
ਸ੍ਰੀ ਅਰਜਨ ਕੋ ਕਰੇ ਅਗਾਰੇ,
ਇਹ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਗੇ ਤੋਰ ਲਿਆ।
ਆਏ ਇਸ਼ਨਾਨੇ ਨਿਰਮਲ ਬਾਰੇ,
ਸਾਰੀਆਂ ਸੰਗਤਾਂ ਨੇ ਨਿਰਮਲ ਜਲ ਦੇ ਨਾਲ ਆ ਕੇ ਇਸ਼ਨਾਨ ਕੀਤਾ।
ਸਨੈ ਸਨੈ ਸਭ ਹੀ ਪੁਰ ਆਏ,
ਜਿੰਨੀਆਂ ਸੰਗਤਾਂ ਸਨ, ਗੁਰੂ ਮਹਾਰਾਜ ਦਾ ਸਸਕਾਰ ਹੋ ਗਿਆ ਹੈ ਤੇ ਫਿਰ ਹੌਲੀ ਹੌਲੀ ਸਾਰੇ ਗੋਇੰਦਵਾਲ ਸਾਹਿਬ ਮੁੜੇ ਆਏ ਹਨ।
ਬੈਠੇ ਤੀਰ ਬਾਪ ਕਾ ਜਾਏ,
ਸਾਰੀਆਂ ਸੰਗਤਾਂ ਬੌਲੀ ਸਾਹਿਬ ਉੱਥੇ ਦੀਵਾਨ ਸਥਾਨ ਸੀ ਤੇ ਉੱਥੇ ਜਾ ਕੇ ਬੈਠ ਗਈਆਂ।
ਮਾਨਵ ਕੋ ਸਮੁਦਾਇ ਮਹਾਨਾ,
ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ ਹੈ।
ਸਿਮਰ ਸਿਮਰ ਗੁਰ ਕੇ ਗੁਣ ਨਾਨ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਬਾਰ ਬਾਰ ਸਾਰੀ ਯਾਦ ਕਰ ਰਹੇ ਹਨ।
ਜਸ ਕਰੇ ਬਹੁ ਆਪਸ ਮਹੀਆ,
ਜਿੰਨੇ ਗੁਰਸਿੱਖ ਮਾਈ ਭਾਈ ਨੇ ਆਪਸ ਵਿੱਚ ਮਿਲ ਕੇ ਸਾਰੇ ਗੁਰੂ ਮਹਾਰਾਜ ਦਾ ਜਸ ਕੀਰਤਨ ਕਰ ਰਹੇ ਹਨ।
ਪਰ ਉਪਕਾਰ ਹੇਤ ਤਨ ਲਹੀਆ,
ਨਾਲ ਇਹ ਆਖਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਰਉਪਕਾਰ ਦੇ ਵਾਸੀ ਇਹ ਮਾਨੋ ਸਰੂਪ ਧਾਰਨ ਕੀਤਾ ਸੀ।
ਜਿਮ ਲੋਕਨ ਕੇ ਭਾਗਨ ਕਾਰਨ,
ਲੋ ਜਿਨ੍ਹਾਂ ਲੋਕਾਂ ਨੇ ਕੋਈ ਚੰਗੇ ਭਾਗ ਸਨ, ਚੰਗੇ ਲੋਕਾਂ ਦੇ ਭਾਗਾਂ ਦਾ ਸਦਕਾ।
ਨਾਮ ਖਾਨ ਵਿਦਤ ਤਾਜ ਜਲ ਧਾਰਨ,
ਬਈ ਜਿਵੇਂ ਲੋਕਾਂ ਦੇ ਭਲੇ ਵਾਸਤੇ ਤੇ ਆਕਾਸ਼ ਵਿੱਚ ਬੱਦਲ ਚੜ ਕੇ ਆਉਂਦੇ ਨੇ ਤੇ ਮੀਂਹ ਵਰਸਾ ਕੇ ਵਰਖਾ ਕਰਕੇ ਫਿਰ ਚਲੇ ਜਾਂਦੇ ਹਨ।
ਸਭ ਕੋ ਹਿਤਕਾਰ ਬਹੁਰ ਸੰਭਾਵੈ,
ਬੱਦਲ ਲੋਕਾਂ ਦਾ ਭਲਾ ਕਰਕੇ ਵਰਖਾ ਵਰਖਾ ਕੇ ਫਿਰ ਵਾਪਸ ਚਲੇ ਜਾਂਦੇ ਹਨ, ਲੀਨ ਹੋ ਜਾਂਦੇ ਹਨ।
ਜਿਮ ਸਤਿਗੁਰ ਤਨ ਧਾਰ ਜਗ ਆਵੈ,
ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰੀ ਸਰੀਰ ਧਾਰਨ ਕਰਕੇ ਬੱਦਲ ਵਾਂਗ ਨਾਮ ਬਾਣੀ ਦੀ ਵਰਖਾ ਕਰਨ ਵਾਸਤੇ ਆਉਂਦੇ ਹਨ।
ਕੋ ਕਰਕੇ ਕਲਿਆਣ,
ਇਸ ਤਰ੍ਹਾਂ ਸਮੂਹ ਸਿੱਖਾਂ ਦੀ ਕਲਿਆਣ ਕਰਕੇ, ਉਹਨਾਂ ਦਾ ਭਲਾ ਕਰਕੇ, ਉਹਨਾਂ ਨੂੰ ਲੋਕ ਪ੍ਰਲੋਕ ਦੇ ਸੁੱਖ ਦੇ ਕੇ।
ਗਮਨੇ ਬਹੁਰ ਵੈਕੁੰਠ ਸਿਧਾਨ,
ਫਿਰ ਜਿੱਥੇ ਗੁਰੂ ਮਹਾਰਾਜ ਦਾ ਆਪਣਾ ਸੱਚਖੰਡ ਅਸਥਾਨ ਹੈ, ਫਿਰ ਉੱਥੇ ਵਾਪਸ ਚਲੇ ਜਾਂਦੇ ਹਨ।
ਇਤਿਹਾਸਕ ਸਿੱਖ ਸਿਆਣੇ ਕਹੇ ਕਹੇ,
ਜਿਹੜੇ ਸਿਆਣੇ ਸਿੱਖ ਨੇ ਜਦੋਂ ਆਪਸ ਵਿੱਚ ਮਿਲ ਕੇ ਬੈਠੇ ਨੇ, ਇਸ ਤਰ੍ਹਾਂ ਦੇ ਬਚਨ ਬਿਲਾਸ ਕਰ ਰਹੇ ਨੇ, ਗੁਰੂ ਦੀ ਮਹਿਮਾ ਤੇ ਵਡਿਆਈ ਕਰ ਰਹੇ ਹਨ।
ਸ੍ਰੀ ਅਰਜਨ ਕੀ ਦੇਸ਼ ਸਭ ਲਹਿ ਲਹਿ,
ਸਾਰੇ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਵੱਲ ਨੂੰ ਤੱਕ ਤੱਕ ਕੇ ਤੇ ਗੁਰੂ ਮਹਾਰਾਜ ਦੀ ਮਹਿਮਾ ਉਚਾਰਨ ਕਰ ਰਹੇ ਹਨ।
ਧੰਨੇ ਪਰਜਾਈਆਂ ਸੰਗ ਮਿਲ ਮਿਲ,
ਉਦੋਂ ਗੁਰੂ ਕੇ ਮਹਿਲ ਮਾਤਾ ਭਾਨੀ ਜੀ ਆਪਣੀਆਂ ਭਰਜਾਈਆਂ ਦੇ ਨਾਲ ਮਿਲ ਕੇ।
ਅਪਰ ਅਨਕ ਤ੍ਰੈ ਆਵਤ ਚੱਲ ਚੱਲ,
ਹੋਰ ਵੀ ਬਹੁਤ ਸਾਰੀਆਂ ਸੰਗਤਾਂ ਵਿੱਚ ਮਾਈਆਂ ਬੀਬੀਆਂ ਚੱਲ ਚੱਲ ਕੇ ਆਉਂਦੀਆਂ ਹਨ।
ਹੋਰ ਤੀਰਜ ਕੋ ਪਾਨੀ ਧਰ ਧਰ,
ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਹੀ ਮਾਤਾ ਭਾਨੀ ਜੀ ਨੂੰ ਤੀਰਜ ਦੇ ਦਿੱਤਾ ਸੀ ਤੇ ਆਖਿਆ ਸੀ ਤੁਸਾਂ ਬਿਲਕੁਲ ਰੋਣਾ ਨਹੀਂ ਹੈ। ਤਿਉਂ ਮਾਤਾ ਭਾਨੀ ਜੀ ਮਨ ਵਿੱਚ ਧੀਰਜ ਨੂੰ ਧਾਰ ਧਾਰ ਕੇ
ਗੁਰ ਮੂਰਤ ਕੋ ਚਿਤਵਨ ਕਰ ਕਰ,
ਗੁਰੂ ਮਹਾਰਾਜ ਦੇ ਪਾਵਨ ਸਰੂਪ ਨੂੰ ਆਪਣੇ ਆਪਣੇ ਹਿਰਦੇ ਵਿੱਚ ਵਸਾ ਕੇ ਮੁੜ ਮੁੜ ਯਾਦ ਕਰਦੀ ਹੈ।
ਸ਼ਾਂਤ ਮਤੇ ਕਰ ਕੇ ਫਿਰ ਸੋਏ,
ਲੋ ਮਾਤਾ ਭਾਨੀ ਜੀ ਆਪਣੀ ਮਤ ਨੂੰ ਐਨ ਸ਼ਾਂਤ ਕਰਕੇ ਤੇ ਐਨ ਅਡੋਲ ਹੋ ਕੇ ਉੱਥੇ ਬੈਠੇ ਹਨ।
ਮਤ ਕੇ ਧਿਆਨ ਪਰਾਇਣ ਹੋਏ,
ਮਾਤਾ ਭਾਨੀ ਜੀ ਆਪਣੇ ਪਤੀ ਪਰਮੇਸ਼ਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਧਿਆਨ ਦੇ ਪ੍ਰਾਇਣ ਹੋ ਕੇ ਬੈਠ ਗਏ।
ਇਸਤਰੀ ਪੁਰਖ ਆਏ ਬਹੁਤ ਤੇਰੇ,
ਬਹੁਤ ਸਾਰੇ ਮਾਈ ਭਾਈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਨਾਲ ਇਸ ਅੰਤਮ ਸਮੇ ਹਾਜ਼ਰੀ ਲਵਾਉਣ ਵਾਸਤੇ ਆਉਂਦੇ ਹਨ।
ਬੰਧਨ ਕਰ ਨਿਜ ਸਦਨ ਸਿਧਾਵੇ
ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਫਿਰ ਆਪਣੇ ਘਰਾਂ ਨੂੰ ਜਾਂਦੇ ਹਨ।
ਸ੍ਰੀ ਅਰਜਨ ਟਿਕ ਬੈਠ ਕਨੇਰੇ
ਬਹੁਤ ਸਾਰੇ ਮਾਈ ਭਾਈ ਆ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਬੈਠਦੇ ਹਨ।
ਬੰਧਨ ਕਰ ਨਿਜ ਸਦਨ ਸਿਧਾਵੇ
ਤੇ ਫਿਰ ਨਮਸਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ।
ਇਸ ਪ੍ਰਕਾਰ ਆਵੇ ਇੱਕ ਜਾਵੇ
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਇੱਕ ਆਉਂਦੀਆਂ ਨੇ ਤੇ ਇੱਕ ਜਾ ਰਹੀਆਂ ਨੇ ਦਰਸ਼ਨ ਕਰਕੇ।
ਗ੍ਰਾਮ ਨਗਰ ਜਹ ਜਹ ਸੋਧ ਹੋਏ
ਤੋ ਜਿਹੜੇ ਵੀ ਆਲੇ ਦੁਆਲੇ ਦੇ ਸ਼ਹਿਰ ਸਨ ਪਿੰਡ ਸਨ ਜਿੱਥੋਂ ਜਿੱਥੋਂ ਤੱਕ ਇਹ ਖਬਰ ਪਹੁੰਚੀ
ਸਿੱਖ ਸੰਗਤ ਪਹੁੰਚੇ ਸਭ ਕੋਈ
ਜਿੰਨੀਆਂ ਸਿੱਖ ਸੰਗਤਾਂ ਨੇ ਹਰ ਇੱਕ ਮਾਈ ਭਾਈ ਆਪਣਾ ਫਰਜ਼ ਪਛਾਣ ਕੇ ਉੱਥੇ ਪਹੁੰਚ ਰਹੇ ਹਨ।
ਮਿਲ ਮਿਲ ਸਗਰੇ ਸਦਨ ਸਿਧਾਏ
ਸਾਰੇ ਸਤਿਗੁਰੂ ਮਹਾਰਾਜ ਨੂੰ ਮਿਲ ਮਿਲ ਕੇ ਆਪਣੇ ਘਰਾਂ ਨੂੰ ਜਾਂਦੇ ਹਨ।
ਗੋਇੰਦਵਾਲ ਧੀਰ ਸਮੁਦਾਏ
ਇਸ ਤਰ੍ਹਾਂ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਦੇ ਅੰਦਰ ਬਹੁਤ ਭੀੜ ਭਰੀ ਹੋਈ ਹੈ, ਬਹੁਤ ਸੰਗਤਾਂ ਦੀ ਇਕੱਤਰਤਾ ਹੋਈ ਹੋਈ ਹੈ।
ਜੋਸ ਤੀਨ ਇਸ ਰੀਤ ਬਿਤਾਏ
ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਤਿੰਨ ਦਿਨ ਸੰਗਤਾਂ ਦਾ ਤਾਂਤਾ ਲੱਗਿਆ ਰਿਹਾ, ਬਹੁਤ ਸਾਰੀਆਂ ਸੰਗਤਾਂ ਆਈਆਂ,
ਸ਼ਬਦ ਕੀਰਤਨ ਹੋਇਆ ਅਧਕਾਏ
ਤੇ ਹੁਣ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ। ਦੀਵਾਨ ਸਜਦੇ ਨੇ ਜਿਵੇਂ ਗੁਰੂ ਮਹਾਰਾਜ ਦਾ ਹੁਕਮ ਸੀ, ਮੈਂ ਪਿੱਛਾ ਕੀਰਤਨ ਕਰੇ ਹੋ ਨਿਰਬਾਣ ਜੀਓ, ਹੁਣ ਹੋਰ ਕੋਈ ਰੋਵੇ ਨਾ, ਕੋਈ ਇੱਧਰ ਉੱਧਰ ਗੱਲ ਨਾ ਕਰੇ, ਕੀਰਤਨ ਹਮੇਸ਼ਾ ਹੁੰਦਾ ਰਹਿੰਦਾ ਹੈ।
ਗੀਚ ਮੋਹਰੀ ਬ੍ਰਿਧ ਆਦਿਕ ਗਨ
ਲੋ ਫਿਰ ਸਾਰੀਆਂ ਸੰਗਤਾਂ ਦੇ ਵਿੱਚ ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਜਿਹੜੇ ਮੁਖੀ ਪਰਿਵਾਰ ਦੇ ਮੈਂਬਰ ਸਨ ਤੇ ਆਗੂ ਸਿੱਖ ਸਨ, ਉਹ ਬੈਠਦੇ ਹਨ।
ਬੈਠਤਾ ਹੈ ਲੈ ਕਰ ਸ਼੍ਰੀ ਅਰਜਨ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਨਾਲ ਲੈ ਕੇ ਬੈਠਦੇ ਨੇ, ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਹੁਣ ਆਪ ਗੁਰਤਾ ਦੇ ਮਾਲਕ ਹਨ।
ਦੋਹਰਾ ਸੂਰ ਹੈ ਸੱਤ ਅੜਤੀਸ ਮੈਂ ਪਾਵਸ ਭਾਦਰੋਂ ਮਾਸ
ਕਵੀ ਜੀ ਲਿਖਦੇ ਨੇ 1638 ਵਿਕਰਮੀ ਸੰਮਤ ਸੀ ਤੇ ਪਾਵਸ ਭਾਦਰੋਂ ਮਾਸ ਪਾਵਸ ਰੋਸੀ ਬਰਸਾਤ ਦੀ ਰੋਸੀ ਭਾਦਰੋਂ ਦਾ ਮਹੀਨਾ ਸੀ।
ਤੀਜ ਦਿਵਸ ਪੱਖ ਚੰਦਨ ਤਜੋ ਦੇਹੀ ਗੁਣ ਰਾਸ
ਹਾਂਜੀ ਇਸ ਤਰ੍ਹਾਂ ਤੀਜ ਦਿਵਸ ਵੀ ਪੱਖ ਚੰਦਨ ਸੁਧੀ ਪੱਖ ਦੀ ਤੀਜੀ ਥਿੱਤ ਸੀ ਤੇ ਉਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਭੌਤਿਕ ਸਰੀਰ ਤਿਆਗਿਆ। ਜਿਹੜੇ ਪੁਰਾਣੇ ਇਤਿਹਾਸਕਾਰ ਸਨ ਤੇ ਪੁਰਾਣੇ ਹਿਸਟੋਰੀਅਨ ਸਨ ਉਹ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਹੀ ਤੇ ਸਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਤਰ੍ਹਾਂ ਹੋ ਜਿੰਨੇ ਵੀ ਪੁਰਬ ਦਿਹਾੜੇ ਸਨ ਤੇ ਉਹਨਾਂ ਨੂੰ ਲਿਖਦੇ ਸਨ ਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਉੱਥੇ ਵਧੀ ਸੁਧੀ ਪੱਖ ਦੇ ਅਨੁਸਾਰ ਤੇ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਉਹ ਤਾਰੀਖ ਲਿਖੀ ਹੈ।
ਤਿਸਦੀ ਚੌਥੇ ਦਿਨ ਮਿਲ ਸਾਰੇ
ਹੁਣ ਤਿੰਨ ਦਿਨ ਹੋ ਗਏ ਨੇ ਗੁਰੂ ਮਹਾਰਾਜ ਦੇ ਸੱਚਖੰਡ ਪਿਆਨੇ ਨੂੰ, ਉਸ ਤੋਂ ਬਾਅਦ ਚੌਥੇ ਦਿਨ ਸਾਰਿਆਂ ਨੇ ਮਿਲ ਕੇ
ਗਮਨੇ ਜਹਿ ਸਤਿਗੁਰ ਸਸਕਾਰੇ
ਹੁਣ ਸਾਰੀਆਂ ਸੰਗਤਾਂ ਉੱਥੇ ਪਹੁੰਚ ਗਈਆਂ ਨੇ ਜਿੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਸਕਾਰ ਕੀਤਾ ਸੀ।
ਇਸ ਥਲ ਪਸਮ ਰਾਸ ਕੋ ਹੇਰੇ
ਲੋ ਉੱਥੇ ਜਾ ਕੇ ਜਿੱਥੇ ਗੁਰੂ ਮਹਾਰਾਜ ਦਾ ਅੰਗੀਠਾ ਸੀ ਉਸ ਅੰਗੀਠਾ ਸਾਹਿਬ ਕੋਲ ਜਾ ਕੇ ਤੇ ਗੁਰੂ ਮਹਾਰਾਜ ਦੀ ਜਿਹੜੀ ਉਹ ਰਾਖ ਸੀ ਵਿਭੂਤੀ ਸੀ ਉਸ ਨੂੰ ਸਾਰਿਆਂ ਨੇ ਵੇਖਿਆ।
ਸ੍ਰੀ ਅਰਜਨ ਲੋਚਨ ਜਲ ਗੇਰੇ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਨੇਤਰਾਂ ਵਿੱਚੋਂ ਜਲ ਸੁੱਟ ਰਹੇ ਹਨ, ਭਾਵ ਪ੍ਰੇਮ ਦੇ ਵਿੱਚ ਆਪਣੇ ਆਪ ਹੀ ਜਲ ਵਗ ਰਿਹਾ ਹੈ।
ਸ੍ਰੀ ਗੁਰ ਪਿਤਾ ਆਸਰਾ ਮੇਰਾ
ਤੇ ਨਾਲ ਹੀ ਇਹ ਬਚਨ ਆਖਦੇ ਨੇ ਹੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਮੇਰਾ ਲੋਕ ਪਰਲੋਕ ਦਾ ਆਸਰਾ ਸੀ।
ਰਿਸ਼ਟ ਨਾ ਪਰਤ ਅਵੇ ਹੈ ਕਿਤ ਊਰਾ
ਤੇ ਪਿਤਾ ਸਤਿਗੁਰੂ ਜੀ ਆਪ ਕਿੱਥੇ ਚਲੇ ਗਏ ਹੋ, ਇੱਥੇ ਨੇੜੇ ਤੇੜੇ ਮੈਨੂੰ ਨਜ਼ਰ ਨਹੀਂ ਆ ਰਹੇ
ਰਹੇ ਕਾਂਕੇ ਬਿਨ ਅਵਲੰਬਾ,
ਪਿਤਾ ਸਤਿਗੁਰੂ ਮੈਨੂੰ ਛੱਡ ਕੇ ਕਿੱਥੇ ਚਲੇ ਗਏ ਹੋ? ਤੁਹਾਡੇ ਬਿਨਾਂ ਮੈਂ ਇਕੱਲਾ ਇੱਥੇ ਕਿਵੇਂ ਰਵਾਂਗਾ?
ਪ੍ਰਾਤਾ ਚਿਤਵਤ ਖੋਟ ਕਦੰਬਾ,
ਜਿਹੜਾ ਵੱਡਾ ਭਰਾ ਪ੍ਰਿਥੀਆ ਹੈ ਉਹ ਬਹੁਤ ਤਰ੍ਹਾਂ ਦੀ ਖੋਟ ਚਿਤਵਦਾ ਹੈ, ਭਾਵ ਉਹਦੇ ਮਨ ਦੇ ਵਿੱਚ ਬਹੁਤ ਬੁਰੇ ਖਿਆਲ ਆਉਂਦੇ ਹਨ।
ਅਪਰ ਨਾਰਨ ਸਮ ਕਰਤ ਬਿਰਲਾਪਾ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਮ ਲੋਕਾਂ ਦੇ ਨਾਲ ਜਦੋਂ ਬਚਨ ਬਿਲਾਸ ਕਰਦੇ ਨੇ ਉਸ ਵੇਲੇ ਵੈਰਾਗ ਦੇ ਵਿੱਚ ਭਿੱਜ ਕੇ ਕਰਦੇ ਹਨ।
ਮੋਹਰੀ ਕਰਤ ਸੰਤਾਪਾ,
ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਸਨ ਤੇ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੈਰਾਗ ਕਰਦਿਆਂ ਵੇਖਿਆ।
ਧੀਰਜ ਦਿਓ ਬਾਕ ਮ੍ਰਿਤ ਕਹੇ,
ਬੜੇ ਕੋਮਲ ਬਚਨ ਕਹਿ ਕੇ ਮਾਮਾ ਮੋਹਰੀ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿਲਾਸਾ ਦਿੱਤਾ।
ਸਤਿਗੁਰ ਪੂਰਨ ਜਹ ਕਹਿ ਅਹੇ,
ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਿਆਪਕ ਨੇ ਤੇ ਜਿੱਥੇ ਕਿਤੇ ਜਹਰਾ ਜਹੂਰ ਹਾਜ਼ਰਾ ਹਜ਼ੂਰ ਨੇ, ਕਿਉਂਕਿ ਇਹ ਗੁਰਮਤਿ ਦਾ ਸਿਧਾਂਤ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਵੀ ਗੁਰੂ ਆਪ ਪਰਮੇਸ਼ਰ ਰੂਪ ਨੇ, ਸਰਵ ਵਿਆਪਕ ਨੇ, ਜਿੱਥੇ ਕੋਈ ਉਹਨਾਂ ਨੂੰ ਯਾਦ ਕਰਦਾ ਹੈ ਉੱਥੇ ਗੁਰੂ ਮਹਾਰਾਜ ਪ੍ਰਤੱਖ ਹੋ ਕੇ ਦਰਸ਼ਨ ਦਿੰਦੇ ਹਨ।
ਹਰ ਸ਼ਰਧਾ ਜਿਤਵੇਂ ਜਹ ਕੋਈ,
ਕੋਈ ਵੀ ਗੁਰਸਿੱਖ ਮਾਈ ਪਾਈ ਸ਼ਰਧਾ ਧਾਰਨ ਕਰਕੇ ਜਿੱਥੇ ਵੀ ਯਾਦ ਕਰਦਾ ਹੈ
ਆਨ ਸਹਾਇਕ ਤਿਰਠਾ ਹੋਏ,
ਹਜ਼ੂਰ ਉੱਥੇ ਆ ਕੇ ਆਪਣੇ ਗੁਰਸਿੱਖਾਂ ਦੇ ਅੰਗ ਸੰਗ ਸਹਾਈ ਹੁੰਦੇ ਹਨ।
ਅਪਰ ਨਰਨਕ ਕਰ ਜਗਰਾਵ,
ਤੇ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਰ ਲੋਕਾਂ ਨੂੰ ਇਸ ਤਰ੍ਹਾਂ ਹੀ ਵੈਰਾਗ ਤੇ ਪ੍ਰੇਮ ਕਰਕੇ ਦਿਖਾ ਰਹੇ ਹਨ।
ਸੋ ਸਰੂਪ ਤੁਮ ਆਪ ਕਹਾਵੋ,
ਲਓ ਉਹੀ ਸਰੂਪ ਤੁਸੀਂ ਹੋ। ਬਾਬਾ ਮੋਹਰੀ ਜੀ ਦਾ ਆਪਣਾ ਨਿਸ਼ਚਾ ਹੈ, ਆਪਣਾ ਇਤਕਾਦ ਹੈ, ਆਪਣਾ ਭਰੋਸਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਰੂਪ ਸਤਿਗੁਰੂ ਹਨ, ਤੁਸੀਂ ਵੀ ਉਹਨਾਂ ਦਾ ਸਰੂਪ ਹੋ, ਕਿਉਂਕਿ ਹੁਣ ਗੁਰੂ ਜੋ ਤੁਹਾਡੇ ਵਿੱਚ ਬਿਰਾਜਮਾਨ ਹੋ ਚੁੱਕੀ ਹੈ।
ਸਰਬ ਭਾਂਤ ਕੇ ਸ਼ਕਤ ਤੁਰੰਤ,
ਤੁਸੀਂ ਵੀ ਆਪਣੇ ਪਿਤਾ ਸਤਿਗੁਰੂ ਵਾਂਗ ਸਭ ਤਰ੍ਹਾਂ ਦੀ ਆਤਮਕ ਸ਼ਕਤੀ ਨੂੰ ਰੱਖਦੇ ਹੋ।
ਸਿੱਖਣ ਸਦਾ ਸਹਾਇ ਕਰੰਤ,
ਤੇ ਤੁਸੀਂ ਵੀ ਉਹਨਾਂ ਦਾ ਗੁਰੂ ਮਹਾਰਾਜ ਦਾ ਸਰੂਪ ਹੋ ਤੇ ਤੁਸੀਂ ਹਮੇਸ਼ਾ ਲਈ ਸਿੱਖਾਂ ਦੀ ਸਹਾਇਤਾ ਕਰਦੇ ਹੋ।
ਇਤਿਹਾਸਕ ਕਹਿ ਧੀਰਜ ਦੀਨੇ,
ਆਦਿ ਕਹਿ ਕੇ ਬਾਬਾ ਮੋਹਰੀ ਜੀ ਨੇ ਧੀਰਜ ਦਿੱਤਾ, ਦਿਲਾਸਾ ਦਿੱਤਾ ਹੈ।
ਹੁਣ ਮਿਲ ਗੁਰੂ ਫੂਲ ਸਾਹਿਬ ਬੀਨੇ,
ਤੇ ਫਿਰ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਉਹ ਸਾਰੀ ਵਿਭੂਤੀ ਸੀ ਤੇ ਉਹਨੂੰ ਇਕੱਤਰ ਕੀਤਾ ਤੇ ਸਾਰੇ ਫੁੱਲ ਵੀ ਨਾਲ ਹੀ ਸਮੇਟ ਲਏ।
ਸਰਬ ਕਿਰਿਆ ਕਰ ਆਸ਼ੀ ਭਾਂਤ,
ਸਭ ਤਰ੍ਹਾਂ ਦੇ ਨਾਲ ਜੋ ਉਸ ਵੇਲੇ ਦੀ ਇਹ ਕਿਰਿਆ ਸੀ ਅੰਗੀਠਾ ਸਮੇਟਣ ਦੀ, ਉਹ ਸਾਰੀ ਮਰਜ਼ਾਦਾ ਅਨੁਸਾਰ ਕੀਤੀ ਹੈ।
ਆਏ ਪੁਰ ਕਹਿ ਜਸ ਅਵਦਾਤ,
ਇਉਂ ਅੰਗੀਠਾ ਸਮੇਟ ਕੇ ਤੇ ਫਿਰ ਇਉਂ ਸਾਰੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਗੋਇੰਦਵਾਲ ਸਾਹਿਬ ਵਿੱਚ ਆ ਗਏ ਨੇ ਨਗਰ ਵਿੱਚ, ਤੇ ਜਿਨ੍ਹਾਂ ਦਾ ਜਸ ਬੜਾ ਆਪਣੇ ਮੂੰਹੋਂ ਉਚਾਰਨ ਕਰ ਕਰਕੇ ਗੁਰੂ ਰਾਮਦਾਸ ਮਹਾਰਾਜ ਦਾ ਜਸ ਪ੍ਰਗਟ ਕਰ ਰਹੇ ਹਨ।
ਸ੍ਰੀ ਅੰਮ੍ਰਿਤਸਰ ਕੋ ਨਰ ਗਯੋ,
ਲਓ ਹੁਣ ਅੱਗੇ ਜਿਹੜਾ ਪ੍ਰਸੰਗ ਆ ਰਿਹਾ ਹੈ, ਕਵੀ ਜੀ ਲਿਖਦੇ ਨੇ ਇਹ ਇੱਕ ਲੌਕਿਕ ਰੀਤ ਹੈ, ਜਦੋਂ ਕਿ ਇਹੋ ਜਿਹਾ ਸਮਾਂ ਬਣਦਾ ਵੀ ਜਿੰਨੇ ਵੀ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਨੇ ਉਹਨਾਂ ਨੂੰ ਸੁਨੇਹਾ ਘੱਲਿਆ ਜਾਂਦਾ ਵੀ ਆਹ ਭਾਣਾ ਵਰਤ ਗਿਆ ਹੈ, ਜਿਵੇਂ ਮਰਨੇ ਤੇ ਪਰਨੇ ਤੇ ਖਾਸ ਕਰਕੇ ਇਹ ਲੋਕ ਰੀਤ ਦੇ ਵਿੱਚ ਆਪਾਂ ਸੁਨੇਹਾ ਭੇਜਦੇ ਹਾਂ, ਤੇ ਹੁਣ ਇਹ ਸੁਨੇਹਾ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਭੇਜਿਆ ਗਿਆ ਹੈ।
ਪ੍ਰਿਥੀਆ ਸਭ ਬਿਰਤਾਂਤ ਸੁਣ ਲਇਓ,
ਪ੍ਰਿਥੀਆ ਪਹਿਲਾਂ ਹੀ ਝਗੜਾ ਕਰਦਾ ਸੀ ਹਰ ਗੱਲ ਤੇ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦਾ ਸੀ, ਉਹਨੇ ਵੀ ਇਹ ਪ੍ਰਸੰਗ ਸੁਣ ਲਿਆ ਕਿ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ ਨੇ, ਭਾਣਾ ਵਰਤਾ ਗਏ ਹਨ,
ਇੱਕ ਨਿਸ ਬਸ ਕਰਕੇ ਗੋਇੰਦਵਾਲ,
ਤੇ ਜਦੋਂ ਇਥੋਂ ਅੰਮ੍ਰਿਤਸਰ ਸਾਹਿਬ ਤੋਂ ਗਏ ਨੇ, ਕਿਉਂਕਿ ਉਸ ਵੇਲੇ ਪ੍ਰਿਥੀਏ ਨੇ ਝਗੜਾ ਕੀਤਾ ਸੀ ਤੇ ਗੁਰੂ ਮਹਾਰਾਜ ਇਹਦੇ ਪ੍ਰਿਥੀਏ ਦੇ ਝਗੜਾ ਕਰਨ ਤੋਂ ਉਪਰਾਮ ਹੋ ਕੇ ਗੋਇੰਦਵਾਲ ਸਾਹਿਬ ਆ ਗਏ ਸਨ, ਤੇ ਇੱਕ ਰਾਤ ਹੀ ਮਸਾਂ ਇੱਥੇ ਆ ਕੇ ਵਸੇ ਸਨ।
ਤਨ ਤਜ ਗਏ ਵੈਕੁੰਠ ਕਿਰਪਾਲ।
ਤੇ ਹੁਣ ਇਹ ਖਬਰ ਪਹੁੰਚ ਗਈ ਹੈ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਤੇ ਹੁਣ ਉਹ ਸੱਚਖੰਡ ਧਿਆਨਾ ਕਰ ਗਏ ਹਨ।
ਸ੍ਰੀ ਅਰਜਨ ਕਰ ਨਿਜ ਸੰਸਕਾਰ।
ਤੇ ਨਾਲ ਇਸ ਗੱਲ ਦਾ ਵੀ ਪਤਾ ਲੱਗ ਗਿਆ ਵੀ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਉਹ ਸਾਰੀਆਂ ਰਸਮਾਂ ਸੰਪੂਰਨ ਕੀਤੀਆਂ ਹਨ।
ਪ੍ਰਕਿਰਿਆ ਕੀਨ ਸੁਹਿਤ ਧਾਰੇ।
ਉਹ ਸਾਰੀ ਕਿਰਿਆ ਸੀ ਅੰਗੀਠਾ ਸਮੇਟਣ ਦੀ, ਉਹ ਵੀ ਸਾਰੀ ਸੰਪੂਰਨ ਕਰ ਲਈ ਹੈ।
ਜਿਤ ਚਟਪਟੀ ਸੁਨਤ ਹੋਏ ਆਏ।
ਇਹਦੇ ਮਨ ਦੇ ਵਿੱਚ ਪਹਿਲਾਂ ਈਰਖਾ ਸੀ ਤੇ ਗੁਰਤਾ ਗੱਦੀ ਦਾ ਵੀ ਬੜਾ ਲਾਲਚ ਸੀ। ਇਹਦੇ ਮਨ ਦੇ ਵਿੱਚ ਉਸੇ ਵੇਲੇ ਚਟਪਟੀ ਲੱਗ ਗਈ ਹੈ, ਬਹੁਤ ਬੇਚੈਨੀ ਤੇ ਘਬਰਾਹਟ ਇਹਦੇ ਮਨ ਦੇ ਵਿੱਚ ਪੈਦਾ ਹੋਈ।
ਚੜ੍ਹੇ ਤਰੰਗ ਪੰਥ ਪਗ ਪਾਏ।
ਉਸੇ ਵੇਲੇ ਘੋੜੇ ਤੇ ਸਵਾਰ ਹੋਇਆ ਤੇ ਰਸਤੇ ਵਿੱਚ ਚੱਲ ਪਿਆ।
ਕਰਮੋ ਆਦਿ ਕਰ ਤਿਆਰੇ।
ਨਾਲ ਜਿਹੜੀ ਆਪਣੀ ਇਹ ਪ੍ਰਿਥਵੀ ਦੀ ਘਰਵਾਲੀ ਸੀ ਬੀਬੀ ਕਰਮੋ ਤੇ ਨਾਲ ਸਾਰੇ ਪਰਿਵਾਰ ਨੂੰ ਨਾਲ ਤਿਆਰ ਕਰ ਲਿਆ ਹੈ।
ਗਮਨੀ ਮਾਰਗ ਸਗਲ ਪਿਸ਼ਾਰੇ।
ਪ੍ਰਿਥੀਆ ਮੂਹਰੇ ਮੂਹਰੇ ਘੋੜੇ ਤੇ ਚੱਲ ਕੇ ਚੜ੍ਹ ਕੇ ਚੱਲ ਪਿਆ ਹੈ ਤੇ ਜਿਹੜਾ ਇਹਦਾ ਪਰਿਵਾਰ ਸੀ ਪਿੱਛੋਂ ਹੌਲੀ ਹੌਲੀ ਆ ਰਿਹਾ ਹੈ।
ਗੋਇੰਦਵਾਲ ਪਹੁੰਚਿਓ ਆਏ।
ਲੋ ਅਖੀਰ ਤੇ ਜਿਹੜਾ ਪ੍ਰਿਥੀਆ ਸੀ ਇਹ ਵੀ ਗੋਇੰਦਵਾਲ ਸਾਹਿਬ ਆ ਕੇ ਪਹੁੰਚ ਗਿਆ।
ਦੇਖੇ ਲੋਕ ਮਿਲੇ ਸਮੁਦਾਏ।
ਦੇਖਿਆ ਹੁਣ ਤੇ ਭਾਣਾ ਵਰਤ ਗਿਆ ਹੈ ਤੇ ਗੁਰੂ ਮਹਾਰਾਜ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਅੰਗੀਠਾ ਸਮੇਟਣ ਦੀ ਸੇਵਾ ਵੀ ਸੰਪੂਰਨ ਹੋ ਗਈ ਹੈ ਤੇ ਦੇਖਿਆ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਨੇ।
ਮਹਾਂਦੇਵ ਹੈ ਸੰਗ ਸੋ ਆਇਓ।
ਮਹਾਂਦੇਵ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਦੂਸਰਾ ਭਰਾ ਸੀ, ਦੂਸਰੇ ਨੰਬਰ ਤੇ ਪ੍ਰਿਥੀਆ ਸਭ ਤੋਂ ਵੱਡਾ ਸੀ, ਦੂਸਰੇ ਨੰਬਰ ਤੇ ਮਹਾਂਦੇਵ ਸੀ, ਤੀਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਨ, ਉਹ ਵੀ ਮਹਾਂਦੇਵ ਜੀ ਵੀ ਨਾਲ ਆਏ ਹਨ।
ਉਤਰੇ ਵਹਿਰ ਨੀਰ ਦ੍ਰਗ ਛਾਇਓ।
ਉਹਨਾਂ ਨੇ ਵੀ ਗੋਇੰਦਵਾਲ ਸਾਹਿਬ ਬਾਹਰ ਹੀ ਘੋੜੇ ਤੋਂ ਸਵਾਰੀਆਂ ਤੋਂ ਉਤਰ ਪਏ ਨੇ ਕਿਉਂਕਿ ਸ਼ਹਿਰ ਵਿੱਚ ਸੰਗਤਾਂ ਦੀ ਭੀੜ ਸੀ ਤੇ ਉਹਨਾਂ ਦੇ ਨੇਤਰਾਂ ਵਿੱਚੋਂ ਜਲ ਭਰਿਆ ਆਇਆ ਹੈ।
ਜਲ ਤੇ ਰੋਦਨ ਕ੍ਰੋਧ ਵਧਾਇਓ।
ਉਹਨੇ ਪ੍ਰਿਥੀਆ ਇਹਦੇ ਅੰਦਰ ਦੇ ਛਲ ਹੈ, ਕਪਟ ਹੈ, ਈਰਖਾ ਹੈ, ਦੁਵੈਸ਼ ਹੈ ਤੇ ਅੰਦਰ ਬੜਾ ਗੁੱਸਾ ਵਧਾਇਆ ਹੋਇਆ ਤੇ ਉਤੋਂ ਰੋ ਰੋ ਕੇ ਵਿਖਾਉਣ ਲੱਗਿਆ।
ਸਵਨ ਸੁਨਾਵਤ ਊਚ ਅਲਾਇਓ।
ਉਹਨੇ ਪ੍ਰਿਥੀਆ ਸੀ ਇਸਨੇ ਕੀ ਗੱਲ ਕੀਤੀ ਹੈ ਤੇ ਨਾਲੇ ਤੇ ਉਤੋਂ ਰੋ ਰੋ ਕੇ ਵਿਖਾਉਂਦਾ, ਪਖੰਡ ਕਰਦਾ ਤੇ ਨਾਲ ਉੱਚੀ ਬੋਲ ਕੇ ਸਾਰਿਆਂ ਨੂੰ ਇਹ ਗੱਲ ਆਖਦਾ ਹੈ।
ਗੁਰਤਾ ਤਿਲਕ ਪਇਓ ਐਨ ਪਾਇਓ।
ਤੇ ਗੁਰੂ ਅਰਜਨ ਦੇ ਮਹਾਰਾਜ ਵੱਲ ਨੂੰ ਇਸ਼ਾਰਾ ਕਰਕੇ ਕਹਿੰਦਾ ਚੰਗਾ ਇਹਨਾਂ ਨੂੰ ਗੁਰਤਾ ਦਾ ਤਿਲਕ ਮਿਲਿਆ ਹੈ, ਗੁਰਤਾ ਗੱਦੀ ਦਾ ਤਖ਼ਤ ਨਸੀਬ ਹੋਇਆ ਹੈ।
ਦੋਏ ਦਿਨ ਬੀਤੇ ਨਾ ਬਿਸਕੋ ਖੁਆਇਓ।
ਕਹਿੰਦਾ ਹਾਲੇ ਦੋ ਦਿਨ ਵੀ ਲੰਘੇ ਨਹੀਂ ਸਨ, ਦੇਖੋ ਇਹਨਾਂ ਨੇ ਕੀ ਕਰਤੂਤ ਕੀਤੀ ਹੈ, ਹੁਣ ਝੂਠਾ ਦੋਸ਼ ਮੜ ਰਿਹਾ ਹੈ ਵੀ ਇਹਨਾਂ ਨੇ ਮੇਰੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਜ਼ਹਿਰ ਖਵਾ ਦਿੱਤੀ ਹੈ। ਆਹ ਹੁਣ ਦੋਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਇਸਨੇ ਲਾਇਆ ਹੈ। ਇਹ ਜਿਹੜੀ ਗੱਲ ਹੈ ਇਹ ਕੋਈ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਕੋਈ ਅਣਹੋਣੀ ਗੱਲ ਨਹੀਂ ਹੈ, ਕਿਉਂਕਿ ਸੰਸਾਰ ਦੇ ਵਿੱਚ ਅਕਸਰ ਭਰਾਵਾਂ ਦੇ ਝਗੜੇ ਚੱਲਦੇ ਨੇ, ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਆਪਸ ਵਿੱਚ ਤਕਰਾਰ ਹੁੰਦੇ ਨੇ ਤੇ ਪਰ ਕਈ ਵਾਰੀ ਇਹੋ ਜਿਹੇ ਝੂਠੇ ਦੋਸ਼ ਵੀ ਲਾਏ ਜਾਂਦੇ ਨੇ ਤੇ ਜਿਹੜਾ ਪ੍ਰਿਥੀਏ ਨੇ ਗੁਰੂ ਅਰਜਨ ਦੇਵ ਮਹਾਰਾਜ ਤੇ ਦੋਸ਼ ਲਾਇਆ ਵੀ ਇਹਨਾਂ ਨੇ ਮੇਰੇ ਪਿਤਾ ਨੂੰ ਜ਼ਹਿਰ ਦੇ ਦਿੱਤੀ ਹੈ, ਪਰ ਇਸਦਾ ਅੱਗੇ ਕੀ ਜਵਾਬ ਹੋਵੇਗਾ, ਕੀ ਅੱਗੇ ਪ੍ਰਸੰਗ ਆਵੇਗਾ, ਆਪ ਸੰਗਤਾਂ ਨੇ ਕੱਲ ਨੂੰ ਸਮੇਂ ਸਿਰ ਆ ਕੇ ਸਰਵਣ ਕਰਨਾ, ਕਿਉਂਕਿ ਹੁਣ ਕਥਾ ਦਾ ਸਮਾਂ ਸੰਪੂਰਨ ਹੋ ਗਿਆ ਹੈ। ਜੋ ਅਗਲਾ ਪ੍ਰੋਗਰਾਮ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ